पंचम गुरुदेव सतगुरु गुरु अर्जुन देव जी महाराज उन्हीं दी रचना तो उच्चारण किए हुए ने और सतगुरु ने इस अमृत शब्द के अंदर पार ब्रह्म परमेश्वर वाहगुरु के सन्मुख जो बख्शिशा ने जो उन्होंने दैवी गुण ने क्योंकि वह गुणा का खजाने गुण निदान है उन्होंने गुरु ग्रंथ साहब की बाणी विच गुणवंता भी कहा है। गुणा का खजाना गुणा का समंदर गुण निदान उस परमेश्वर के उस गुणा का जिक्र कर दी जो साढ़े जीवन से हर एक तो बख्शिश कर रहे हैं उन्हें गुणों का जिक्र करद वाहगुरु जी का शुक्र किया तो फिर नाल ही कह दिता भी असी जबान में सिबत कर सकते हैं पर सिबत जिदी की जा रही है वह अंत नहीं पाया जा सकता। हे वाहगुरु जी असी रोज कि भुल कर रहे हैं एक दो गलती नहीं एक दो गुनाह नहीं कोई दो चार अपराध नहीं करोड़ा गलतियां करोड़ा अपराध असी करने हैं ते सच एवे तुसी ओ करोड़ा गुनाह वेख के भी सानू खिमा कर देंदे हो ते अनेकां तरीकियां दे नाल सानू सुमत सानू सोझी देंदे हो। अखीर ते गुरु अर्जुन साहब इस बचन विच कहिंदे आ कि असी आप जी की शरण लई है आप जी की ओट लई है तुहाडे ते भरोसा करने हाँ ते सानू आपने तुसी बनाया है। हे वाहगुरु जी सानू रख लो असी आप जी दे घर दे गुलाम हाँ ये सतगुरां ने सानू उपदेश दिता है। बस इनू समझो कि आपां जदों विचार करांगे अगे इस शब्द दी यह शब्द तो परमात्मा के शुकराने विच ही है उस दियां सिफतां उहदा शुकराना। आओ साध संगत जी आप जितने हजूर के चरणों विच उपस्थित हो और जो आप जी अपने घरां विच बैठे सतगुरु जी के इस पावन दरबार तो रोजाना विचार सरवण कर रहे हो असीस बख्शो। सतगुरु गुरु रामदास सच्चे पातशाह जी आप रहमत करो हिरदे का टिका बख्शो भावना बख्शो आप विच वरत के विचार करा लवो प्यार अदब सहित उचारण करो जी सतनाम श्री वाहे गुरु जी फिर उच्चारण करो जी सतनाम श्री वाहे गुरु जी
सतनाम श्री वाहे गुरु साहब जी तला श्री महला पंजवा
राग तनाश्री है और इस अमृत बचन गुरु अर्जुन देव महाराज जी ने अपनी अमृत रसना तो उच्चारण किया है।
दाते ठाकुर प्रतपालक नायक खसम हमारे
सतगुरु पंचम पातशाह महाराज जी ने इस अमृत शब्द की आरंभता पार ब्रह्म परमेश्वर जी ने संबोधन करके सिबत रूप विच कीती है। आप सारे शब्द सुनिया है बचन है तुम इहदा अर्थ हो गया तुसी तुसी तो भाव परमात्मा जी तुम दाते वाहगुरु जी आप जी दाता देने वाले हो ठाकुर ठाकुर का वैसे लफजी अर्थ स्वामी हुंदा मालिक हुंदा है आप जी दाता देने वाले दाते हो ਤੁਸੀਂ ਸਵਾਮੀ ਠਾਕੁਰ ਹੋ ਸਾਡੇ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਫਿਰ ਸ਼ਬਦ ਵਰਤਿਆ, ਤੁਸੀਂ ਸਾਡੀ ਪ੍ਰਤਪਾਲਣਾ ਕਰ ਦੇਖੋ, ਸਾਡੀ ਸੰਭਾਲ ਕਰ ਦੇਖੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ। ਨਾਇਕ ਦਾ ਲਫ਼ਜ਼ੀ ਅਰਥ ਹੈ ਆਗੂ ਜਾਂ ਮਾਰਗ ਦਰਸ਼ਕ, ਜਿਹੜਾ ਸਾਨੂੰ ਰਾਹ ਦੱਸਦਾ ਹੋਵੇ, ਜਿਹੜਾ ਸਾਨੂੰ ਵਾਟ ਮਾਰਗ ਦੱਸਦਾ ਹੋਵੇ। ਇਸ ਦਾ ਮਤਲਬ ਆਪ ਦਾਤਾਂ ਦੇਣ ਵਾਲੇ ਦਾਤੇ ਹੋ, ਸਾਡੇ ਮਾਲਕ ਹੋ ਤੇ ਸਾਡੇ ਨਾਇਕ, ਸਾਡੇ ਆਗੂ ਵੀ ਤੁਸੀਂ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ। ਤੇ ਅਗਲਾ ਸ਼ਬਦ ਵਰਤਿਆ ਖਸਮ। ਖਸਮ ਦਾ ਅਰਥ ਵੀ ਹੁੰਦਾ ਮਾਲਕ ਸਾਈ। ਨਾਇਕ ਖਸਮਾਂ ਮਾਰੇ। ਪਰਮਾਤਮਾ ਜੀ ਆਪ ਜੀ ਹੀ ਆਗੂ ਹੋ ਤੇ ਆਪ ਜੀ ਹੀ ਸਾਡੇ ਖਸਮ ਹੋ, ਸਾਡੇ ਮਾਲਕ ਹੋ। ਮਹਾਰਾਜ ਨੇ ਪਹਿਲੀ ਤੁਕ ਵਿੱਚ ਇਹ ਬਚਨ ਕਹਿ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਤੇ ਖਸਮ, ਪੰਜ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਲਈ ਇੱਥੇ ਵਰਤੇ। ਫਿਰ ਆਪਾਂ ਥੋੜ੍ਹੇ ਜਿਹੇ ਅੱਖਰੀ ਅਰਥ ਵੇਖ ਲਈਏ। ਪੰਜ ਸ਼ਬਦ ਦੇ ਕਹੇ ਨੇ ਦਾਤੇ ਹੋ, ਠਾਕੁਰ ਹੋ, ਪ੍ਰਤਪਾਲਕ ਹੋ, ਨਾਇਕ ਹੋ, ਸਾਡੇ ਖਸਮ ਹੋ। ਦਾਤਾਂ ਦਿੰਦੇ ਹੋ, ਸਵਾਮੀ ਹੋ, ਪਾਲਣਾ ਕਰਦੇ ਹੋ, ਸਾਡੇ ਮਾਰਗ ਦਰਸ਼ਕ ਹੋ ਤੇ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਖਸਮ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ
ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ।
ਨਿਮਖ ਨਿਮਖ, ਨਿਮਖ ਦਾ ਲਫ਼ਜ਼ੀ ਅਰਥ ਅਸੀਂ ਕਰਾਂਗੇ ਅੱਖ ਝਮਕਣ ਜਿੰਨਾ ਸਮਾਂ, ਥੋੜ੍ਹੇ ਤੋਂ ਥੋੜ੍ਹਾ ਵਕਤ, ਥੋੜ੍ਹੇ ਤੋਂ ਥੋੜ੍ਹਾ ਸਮਾਂ। ਨਿਮਖ ਨਿਮਖ ਦੋ ਵਾਰੀ ਹਜ਼ੂਰ ਨੇ ਵਰਤਿਆ। ਪਰਮੇਸ਼ੁਰ ਦੀ ਤੁਸੀਂ ਕਿਵੇਂ ਪ੍ਰਤਪਾਲਨਾ ਕਰਦੇ ਹੋ? ਇਹ ਨਹੀਂ ਕਿ ਪਰਮਾਤਮਾ ਹਫ਼ਤੇ ਬਾਅਦ ਕਿਤੇ ਪ੍ਰਤਪਾਲਨਾ ਲਈ ਕੁੱਝ ਭੇਜਦਾ, ਜਾਂ ਪਰਮੇਸ਼ੁਰ ਜੀ 24 ਘੰਟਿਆਂ ਬਾਅਦ ਕੁੱਝ ਦਿੰਦੇ ਆ, ਜਾਂ ਮੇਰੇ ਵਾਹਿਗੁਰੂ ਜੀ ਕਿਤੇ ਹਫ਼ਤੇ ਬਾਅਦ ਮਹੀਨੇ ਬਾਅਦ ਕੁੱਝ ਦਿੰਦੇ ਆ। ਨਿਮਖ ਨਿਮਖ, ਅਸੀਂ ਜਿੰਨੇ ਜੀਵ ਹਾਂ ਅੱਖ ਝਮਕਣ ਦੇ ਸਮੇਂ ਵਿੱਚ ਵੀ ਤੁਸੀਂ ਸਾਡੀ ਪ੍ਰਤਪਾਲਨਾ ਕਰ ਰਹੇ। ਨਿਮਖ ਨਿਮਖ ਤੁਸੀਂ ਸਾਨੂੰ ਪਾਲਦੇ ਪਏ ਹੋ, ਨਿਮਖ ਨਿਮਖ ਸਾਨੂੰ ਤੁਸੀਂ ਜ਼ਿੰਦਗੀ ਦੇ ਰਹੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਤੁਸੀਂ ਹੀ ਸਾਡੀ ਪ੍ਰਤਪਾਲਨਾ ਕਰਦੇ ਹੋ। ਹਮ ਬਾਰਿਕ ਤੁਮਰੇ ਧਾਰੇ। ਹਮ ਦਾ ਅਰਥ ਹੋ ਗਿਆ ਅਸੀਂ, ਬਾਰਿਕ ਦਾ ਲਫ਼ਜ਼ੀ ਅਰਥ ਆਪ ਜਾਣਦੇ ਬੱਚੇ। ਹਮ ਬਾਰਿਕ ਤੁਮਰੇ, ਤੁਮਰੇ ਦਾ ਅਰਥ ਤੇਰੇ ਤੁਹਾਡੇ, ਧਾਰੇ ਦਾ ਅਰਥ ਧਾਰਨ ਕੀਤੇ ਹੋਏ ਅਪਣਾਏ ਹੋਏ। ਇਹਦਾ ਲਫ਼ਜ਼ੀ ਅਰਥ ਕਰਾਂਗੇ ਕਿ ਪਰਮਾਤਮਾ ਜੀ ਜਿੱਥੇ ਆਪ ਦਾਤੇ ਹੋ, ਠਾਕੁਰ ਹੋ, ਪ੍ਰਤਪਾਲਕ ਹੋ, ਨਾਇਕ ਹੋ, ਖਸਮ ਹੋ ਤੇ ਇੰਨੀ ਬਖਸ਼ਿਸ਼ ਕਰਦੇ ਹੋ, ਅੱਖ ਝਮਕਣ ਦੇ ਸਮੇਂ ਵਿੱਚ ਵੀ, ਇੰਨੇ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿੱਚ ਵੀ ਤੁਸੀਂ ਸਾਡੀ ਪ੍ਰਤਪਾਲਨਾ ਕਰਦੇ ਪਏ ਹੋ। ਅਸੀਂ ਤੁਹਾਡੇ ਬੱਚੇ ਹਾਂ ਤੇ ਸੱਚ ਇਹ ਵੇ ਵਾਹਿਗੁਰੂ ਜੀ, ਸਾਨੂੰ ਬੱਚਿਆਂ ਨੂੰ ਕੇਵਲ ਤੁਹਾਡਾ ਹੀ ਸਹਾਰਾ ਹੈ, ਤੁਹਾਡਾ ਹੀ ਓਟ ਆਸਰਾ ਹੈ। ਇਹ ਸਤਿਗੁਰਾਂ ਨੇ ਜੀ ਪਹਿਲੀਆਂ ਦੋ ਤੁਕਾਂ, ਇਹਨੂੰ ਕਹਿ ਲਾ ਪਹਿਲੇ ਪਦੇ ਵਿੱਚ ਦੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ। ਆਪਾਂ ਇਸ ਤੋਂ ਹੀ ਵਿਆਖਿਆ ਸ਼ੁਰੂ ਕਰਾਂਗੇ। ਦੇਖੋ ਅਖਰੀ ਅਰਥ ਦੋ ਤੁਕਾਂ ਦੇ ਆਪਾਂ ਕਰ ਦਿੱਤੇ ਨੇ। ਇੱਕ ਗੱਲ ਜ਼ੇਹਨ ਵਿੱਚ ਰੱਖ ਕੇ ਤੁਰੀਏ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਅਸੀਂ ਕਿੰਨਾਂ ਨਾਵਾਂ ਨਾਲ ਸੰਬੋਧਨ ਕਰ ਸਕਦੇ ਹਾਂ। ਇਹ ਸੱਚ ਹੈ ਕਿ ਉਸ ਦੇ ਮੁਕੰਮਲ ਨਾਮ ਨੂੰ ਅੱਜ ਤੱਕ ਕੋਈ ਵੀ ਨਹੀਂ ਬਿਆਨ ਕਰ ਸਕਿਆ। ਇਹ ਮੈਂ ਸ਼ਬਦ ਕਹਿ ਰਿਹਾ, ਕੋਈ ਵੀ ਨਹੀਂ ਬਿਆਨ ਕਰ ਸਕਿਆ। ਆਪ ਜੀ ਸਵੇਰੇ ਜਦੋਂ ਨਿਤਨੇਮ ਕਰਦੇ ਹੋ, ਉਸ ਵਿੱਚ ਦੂਸਰੀ ਬਾਣੀ ਦਾ ਜਿਹੜਾ ਅਸੀਂ ਪਾਠ ਕਰਦੇ ਹਾਂ, ਉਹ ਦਸ਼ਮੇਸ਼ ਪਿਤਾ ਜੀ ਦੀ ਉਚਾਰਨ ਕੀਤਾ ਹੋਇਆ ਜਾਪ ਸਾਹਿਬ ਹੈ। ਤੇ ਅੰਮ੍ਰਿਤ ਸੰਚਾਰ ਵਿੱਚ ਵੀ ਇਹ ਦੂਸਰੀ ਬਾਣੀ ਦਾ ਪਾਠ, ਪੰਜ ਪਿਆਰੇ ਦੂਸਰੇ ਸਥਾਨ ਤੇ ਦਾ ਪਾਠ ਕੀਤਾ ਜਾਂਦਾ ਹੈ। ਤੇ ਮੈਂ ਆਪ ਜੀ ਨੂੰ ਤਕਰੀਬਨ ਰੋਜ਼ ਹੀ ਕਹਿੰਦਾ ਆ ਰਿਹਾ ਕਿ ਤੁਸੀਂ ਗੁਰੂ ਰਾਮਦਾਸ ਦੇ ਪੁਰਬ ਤੇ ਆਏ ਹੋ। ਗੁਰੂ ਦੀ ਖੁਸ਼ੀ ਤਾਂ ਮਿਲੇਗੀ ਜੇ ਆਪਾਂ ਗੁਰੂ ਦਾ ਹੁਕਮ ਮੰਨ ਲਵਾਂਗੇ। ਅੱਜ ਥੋੜ੍ਹਾ ਜਿਹਾ ਸਤਿਗੁਰੂ ਦੇ ਜੀਵਨ ਵਿੱਚੋਂ ਵੀ ਅਰਜ਼ ਕਰਾਂਗਾ, ਪਾਇਆ ਅਸੀਂ ਮੱਥਾ ਟੇਕਿਆ ਸਾਡੀ ਸ਼ਰਧਾ ਕਹਿ ਭਾਵਨਾ ਕਹਿ ਪੈਸੇ ਨੇ ਦੇਗਾਂ ਕਰਾਂਗੇ ਭਾਂਡੇ ਮੰਜਗੇ ਸਭ ਕੁਛ ਹੀ ਚੰਗਾ ਕੁਛ ਵੀ ਮਾੜਾ ਨਹੀਂ ਪਰ ਇੱਕ ਕਦਮ ਹੋਰ ਪੱਟ ਲਈਏ ਕਿ ਆਪਣਾ ਧਨ ਜਿੱਥੇ ਬਾਹਰ ਮੁਖੀ ਸੇਵਾ ਚ ਲਾਇਆ ਉੱਥੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਚ ਦੇ ਦਈਏ ਆਪਣੀ ਮਰਜ਼ੀ ਛੱਡ ਦਈਏ ਜੇ ਗੁਰੂ ਵਾਲੇ ਬਣ ਜਾ ਕੇ ਸਾਡਾ ਪਾਰ ਉਤਾਰਾ ਅਵਸ਼ ਹੋਵੇਗਾ। ਮੈਂ ਥੋੜੀ ਜਿਹੀ ਤਾਂ ਆਰੰਭ ਚ ਬੇਨਤੀ ਕੀਤੀ ਕਿਉਂਕਿ ਅੰਮ੍ਰਿਤ ਸੰਚਾਰ ਹਫਤੇ ਵਿੱਚ 2 ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਹੈ ਤੇ ਮੈਂ ਆਪ ਨੂੰ ਅਰਜ਼ ਕਰ ਰਿਹਾ ਕਿ ਅੰਮ੍ਰਿਤ ਧਾਰੀ ਹੋਣਾ ਬਹੁਤ ਜ਼ਰੂਰੀ ਹੈ ਪਰ ਚਲੋ ਥੋੜ੍ਹਾ ਜਿਹਾ ਆਰੰਭ ਵਿੱਚ ਹੀ ਅਰਜ਼ ਕਰ ਦਿੱਤੀ। ਇਹ ਵੀ ਪਤਾ ਹੈ ਵੀ ਜੇ ਅੰਮ੍ਰਿਤ ਦੇ ਨਾਂ ਤੇ ਕਈ ਵਾਰੀ ਸਾਨੂੰ ਬਹੁਤ ਕੁਛ ਸੁਣਨਾ ਪੈਂਦਾ ਹੈ। ਇੱਕ ਤਾਂ ਇਹੋ ਜਿਹੇ ਲੋਕ ਨੇ ਜਿਹੜੇ ਸਾਜ਼ਿਸ਼ੀ ਨੇ ਇਹ ਸਾਜ਼ਿਸ਼ਾਂ ਰਚਦੇ ਪਏ ਆ ਵੀ ਸਿੱਖਾਂ ਦੀ ਜਿਹੜੀ ਵੱਖਰੀ ਮਿਆਰੀ ਪਹਿਚਾਣ ਹੈ ਇਹਨੂੰ ਕਿਵੇਂ ਜਜ਼ਬ ਕੀਤਾ ਜਾਏ। ਮੈਨੂੰ ਪਤਾ ਉਹਦੇ ਵਿੱਚੋਂ ਕਹਿਣਗੇ ਜੀ ਅੰਮ੍ਰਿਤ ਨਾਮ ਹੈ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਗੁਣ ਨੇ ਅੰਮ੍ਰਿਤ ਤਾਂ ਸਾਰਿਆਂ ਦੇ ਅੰਦਰ ਹੀ ਵਿੱਚ ਸਭ ਵਿੱਚ ਹੈ ਪਰ ਗੁਰਮੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਬਾਹਰ ਵੀ ਕਿ ਸੱਜਣ ਨੇ ਗੱਲ ਕਹੀ ਕਿ ਦੇਖੋ ਜੀ ਜਿਹੜੇ ਕੰਮ ਅੰਮ੍ਰਿਤ ਛੱਕ ਕੇ ਕਰਨੇ ਨੇ ਤੇ ਅਸੀਂ ਬਿਨਾਂ ਛੱਕਣ ਤੋਂ ਜੇ ਕਰਨ ਲੱਗ ਪਈਏ ਤੇ ਫਿਰ ਅੰਮ੍ਰਿਤ ਦੀ ਕੀ ਲੋੜ। ਮੇਰਾ ਵੈਸੇ ਵਿਸ਼ਾ ਨਹੀਂ ਅੱਜ ਪਰ ਮੈਂ ਬੇਨਤੀ ਕਰਾਂਗਾ ਇੱਕ ਸਵਾਲ ਹੈ ਅਸੀਂ ਸੱਚ ਬੋਲਦੇ ਹਾਂ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਦੇ ਸਾਡਾ ਕਰੈਕਟਰ ਉੱਚਾ ਹੈ ਅਸੀਂ ਨੇਤਲੇ ਵੀ ਕਰਨੇ ਹਾਂ ਫਿਰ ਅੰਮ੍ਰਿਤ ਦੀ ਕੀ ਲੋੜ ਹੈ। ਮੈਂ ਆਪ ਨੂੰ ਬੇਨਤੀ ਕਰਾਂ ਗੁਰਮੁਖੋ ਇੱਥੇ ਵੀ ਸਿਰਫ ਆਪਣੇ ਉੱਦਮ ਚੱਲੇਗਾ ਯਾਦ ਰੱਖਿਓ ਮੈਂ ਨੇਤਨਿਮ ਕਰਨਾ ਮੈਂ ਸਾਬਤ ਸੂਰਤਾਂ ਪਰ ਯਾਦ ਰੱਖੋ ਅੰਮ੍ਰਿਤ ਵਿੱਚ ਗੁਰ ਪ੍ਰਸਾਦ ਮਿਲਦਾ ਜਿੰਨੀ ਮਰਜ਼ੀ ਸਿਆਣੇ ਸੁਗੜੇ ਦੋ ਜਿੰਨੀ ਦੇਰ ਤੱਕ ਗੁਰੂ ਕਿਰਪਾ ਨਹੀਂ ਮਿਲਣੀ ਉੱਨੀ ਦੇਰ ਤੱਕ ਪਾਰ ਉਤਾਰਾ ਨਹੀਂ ਹੋ ਸਕਦਾ। ਦੇਖੋ ਆਪ ਸਾਰੇ ਜਦੋਂ ਕਥਾ ਰੋਜ਼ ਸੁਣਦੇ ਹੋ ਇਕੱਲਾ ਮੈਂ ਨਹੀਂ ਆਪ ਜੀ ਨੂੰ ਕਿੰਨੀ ਗੁਰੂ ਸਵਾਰੇ ਹਰ ਗੁਰੂ ਘਰ ਗੁਰਦੁਆਰਾ ਸਾਹਿਬ ਕਥਾ ਹੁੰਦੀ ਤਕਰੀਬਨ। ਹੁਣ ਜੇ ਕਹੀਏ ਨਾ ਜੀ ਇਹ ਪ੍ਰਚਾਰ ਕੋਈ ਨਹੀਂ ਜੀ ਇਹ ਗੱਲ ਬਿਲਕੁਲ ਝੂਠੀ ਜੇ ਪ੍ਰਚਾਰ ਬਹੁਤ ਹੈ ਬਸ ਇੱਕ ਚੋੜ ਚੀਜ਼ ਦੀ ਲੋੜ ਹੈ ਅਸਰ ਤਾਂ ਹੋਵੇਗਾ ਜੇ ਪ੍ਰਚਾਰ ਦੇ ਨਾਲ ਆਚਾਰ ਹੋਵੇਗਾ ਆਚਾਰ ਦਾ ਮਤਲਬ ਆਚਰਨ ਕਿਉਂਕਿ ਜਿੰਨਾ ਆਚਰਨ ਚੰਗਾ ਹੋਵੇਗਾ ਉਹਨੇ ਬੋਲ ਦਾ ਅਸਰ ਦੁਨੀਆਂ ਤੇ ਪਏਗਾ। ਸਿੱਧੀ ਜੀ ਬਾਤ ਗੁਰੂ ਅਰਜਨ ਦੇਵ ਜੀ ਨੇ ਸਪਸ਼ਟ ਕਰ ਦਿੱਤਾ ਕਿ ਰਹਿਤ ਅਵਰ ਕਛ ਅਵਰ ਕਮਾਵਤ ਮਨ ਨੀ ਪ੍ਰੀਤ ਮੁਖੋਂ ਗੰਡ ਲਾਵਤ ਜਨ ਨਖਾਰ ਪ੍ਰਭੂ ਪ੍ਰਬੀਨ ਬਾਹਰ ਭੇਕ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੇ। ਬੜੇ ਸਰਲ ਸ਼ਬਦ ਨੇ ਜੀ ਇਹ ਪਰ ਆਵਤ ਜਾਵਤ ਜਨਮੈ ਮਰੇ ਕਿਆ ਇਸੇ ਸੁਖਮਨੀ ਸਾਹਿਬ ਵਿੱਚ ਦਾਤਾਰ ਜੀ ਨੇ ਕਿਹਾ ਇੱਕ ਪੱਖ ਹੋਰ ਹੈ ਕਿ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀਕ ਤਰੈ ਸੰਸਾਰ ਜੇ ਅੰਦਰ ਵਸ ਜਾਏਗਾ। ਮੈਂ ਤਾਂ ਬੇਨਤੀ ਕੀਤੀ ਅੰਮ੍ਰਿਤ ਛਕਣਾ ਗੁਰ ਪ੍ਰਸਾਦ ਲੈਣਾ ਹੈ ਆਪਣੀ ਮਰਜ਼ੀ ਨਾਲ ਠੀਕ ਹੈ ਨਾਮ ਜਪੀ ਜਾਈਏ ਅਸੀਂ ਸੇਵਾ ਕਰੀਏ ਸਭ ਉੱਤਮ। ਮੈਂ ਆਪ ਨੂੰ ਜਿਹੜੀ ਬੇਨਤੀ ਕੀਤੀ ਜਾਪ ਸਾਹਿਬ ਦੀ ਗੱਲ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਕੀਰਤਨ ਨਾਮ ਸਾਨੂੰ ਦੱਸੇ ਆ ਕਿ ਉਹਦੇ ਕੰਮ ਨੂੰ ਦੇਖ ਕੇ ਨਾਮ ਕੀ ਨੇ ਕਿਉਂਕਿ ਅੱਜ ਸਤਿਗੁਰੂ ਨੇ ਪਹਿਲੇ ਬਚਨ ਹੀ ਉਹ ਕਹੇ ਨੇ। ਆਪ ਜੀ ਜਦੋਂ ਜਾਪ ਸਾਹਿਬ ਪੜ੍ਹਦੇ ਹੋ ਤੇ ਪਹਿਲਾ ਬਚਨ ਹੀ ਇਹ ਹੈ ਚੱਕਰ ਚਿੰਨ ਅਰ ਬਣ ਜਾਤ ਅਰ ਪਾਤ ਨਹੀਂ ਜੀ ਰੂਪ ਰੰਗ ਅਰ ਵੇਕ ਭੇਕ ਕੋ ਕਹਿ ਨ ਸਕਤ ਕਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਇਹ ਅੰਮ੍ਰਿਤ ਬਚਨ ਅਸੀਂ ਛਪੇ ਛੰਦ ਸਤਿਗੁਰਾਂ ਦਾ ਪੜ੍ਹਨੇਗਾ ਇਸ ਦੇ ਥੋੜ੍ਹੇ ਜਿਹੇ ਅੱਖਰੀ ਅਰਥ ਆਪਾਂ ਕਰ ਲਈਏ ਕਿਉਂਕਿ ਭਾਵੇਂ ਕਿ ਸ਼ਬਦ ਆਪ ਰੂਟੀਨ ਵਿੱਚ ਪੜ੍ਹਦੇ ਹੋ। ਪਹਿਲਾ ਬਚਨ ਹੈ ਪਰਮੇਸ਼ਵਰ ਦਾ ਕੋਈ ਚੱਕਰ ਚਿੰਨ੍ਹ ਨਹੀਂ ਜਿਵੇਂ ਸਾਡੇ ਚਿੰਨ੍ਹ ਨੇ ਨਾ ਜੀ ਅੱਜ ਵੀ ਤੁਸੀਂ ਦੇਖੋ ਪਹਿਲਾਂ ਜਦੋਂ ਕੋਈ ID ਬਣਾਉਂਦੇ ਸਨ ਉਹ ਅੱਖਾਂ ਦਾ ਰੰਗ ਜਾਂ ਕਿਤੇ ਕੋਈ ਚੋਟ ਲੱਗੀ ਹੋਣੀ ਚਿੰਨ੍ਹ ਕਿਹੜਾ ਹੈ। ਹੁਣ ਅੱਜ ਕੱਲ੍ਹ ਜਦੋਂ ਅਸੀਂ ਬਾਹਰ ਜਾਓ ਜਾਂ ਇਸ ਮੁਲਕ ਵਿੱਚ ਕਿ ਮੁਲਕਾਂ ਨੇ ਇੱਕ ਗੱਲ ਨਿਰਧਾਰਿਤ ਕਰ ਦਿੱਤੀ ਵੀ ਜਿੰਨੇ ਬੰਦੇ ਹੁੰਦੇ ਆ ਇਹਨਾਂ ਸਾਰਿਆਂ ਬੰਦਿਆਂ ਦੇ ਹੱਥਾਂ ਦੇ ਨਿਸ਼ਾਨ ਲੈ ਜਾਣ, ਫਿੰਗਰਪ੍ਰਿੰਟ ਆਪਾਂ ਜਿਹਨੂੰ ਕਹਿੰਦੇ। ਅਰਬਾਂ ਬੰਦੇ ਇਸ ਧਰਤੀ ਤੇ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ, ਇੱਕ ਦੀਆਂ ਉਂਗਲੀਆਂ ਦੇ ਨਿਸ਼ਾਨ ਅਰਬਾਂ ਵਿੱਚੋਂ ਦੂਜੇ ਦੇ ਨਾਲ ਮੇਲ ਹੀ ਨਹੀਂ ਖਾਂਦੇ ਪਏ। ਕੋਈ ਨਾ ਕਿਸੇ ਜਿਹਾ ਉਪਾਅ ਮਹਾਰਾਜ ਜੀ ਕਹਿੰਦੇ, ਪਰਮਾਤਮਾ ਦੇ ਸਾਡੇ ਤਰ੍ਹਾਂ ਫਿੰਗਰ ਨਹੀਂ ਕੋਈ, ਉਹਦੇ ਹਾ ਚੱਕਰ 'ਚ ਵੀ ਕੋਈ ਨਹੀਂ, ਉਹਦਾ ਰੰਗ ਵੀ ਕੋਈ ਨਹੀਂ। ਮਹਾਰਾਜ ਕਹਿੰਦੇ ਚੱਕਰ ਚਿੰਨ ਅਰ ਬਲਨ ਜ਼ਾਤ ਅਰ ਪਾਤ ਨਹਿਨ ਜੇ, ਨਾ ਉਹਦੀ ਕੋਈ ਜਾਤ ਕਹਿ ਨਾ ਕੋਈ ਪਾਤ ਕਹਿ, ਉਹਦਾ ਰੂਪ ਕੋਈ ਨਹੀਂ, ਉਹਦਾ ਰੰਗ ਕੋਈ ਨਹੀਂ, ਉਹਦੀਆਂ ਰਖਾਵਾਂ ਹੱਥਾਂ ਦੀਆਂ ਤਲੀਆਂ ਦੇ ਪੈਰਾਂ ਦੇ ਨਿਸ਼ਾਨ ਕੋਈ ਨਹੀਂ। ਚੱਕਰ ਚਿੰਨ ਅਰ ਬਲਨ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀ, ਉਹਦਾ ਕੋਈ ਰੇਖ ਨਹੀਂ ਕੋਈ ਰੂਪ ਨਹੀਂ ਉਹਦਾ ਭੇਖ ਵੀ ਕੋਈ ਨਹੀਂ। ਸੱਚੀ ਮੁੱਚੀ ਆਪ ਜਦੋਂ ਜਾਪ ਸਾਹਿਬ ਪੜ੍ਹਦੇ ਹੋ, ਅਭੇਖ ਹੈ ਤੇਰਾ ਕੋਈ ਭੇਖ ਨਹੀਂ, ਇਹ ਭੇਖ ਤਾਂ ਸਾਡੇ ਧਾਰਨ ਕੀਤੇ ਹੋਇਆ। ਤੇਰਾ ਤੂੰ ਭਗਵੇਂ ਕੱਪੜੇ ਪਾਉਂਦਾ, ਤੂੰ ਚਿੱਟੇ ਕੱਪੜੇ ਪਾਉਂਦਾ, ਤੂੰ ਨੀਲੇ ਕੱਪੜੇ ਪਾਉਂਦਾ, ਤੂੰ ਲਾਲ ਪਾਉਂਦਾ, ਉਸ ਦਾ ਕੋਈ ਭੇਖ ਨਹੀਂ। ਮਹਾਰਾਜ ਕਹਿੰਦੇ ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਹੀ। ਫਿਰ ਮਨ 'ਚ ਇੱਕ ਸਵਾਲ ਉੱਠਦਾ ਵੀ ਇਹ ਕੀ, ਜੇ ਹੈ ਹੀ ਨਹੀਂ, ਉਹਦਾ ਰੂਪ ਕੋਈ ਨਹੀਂ, ਉਹਦਾ ਚਿੰਨ੍ਹ ਕੋਈ ਨਹੀਂ, ਉਹਦਾ ਰੰਗ ਕੋਈ ਨਹੀਂ, ਉਹਦਾ ਭੇਖ ਕੋਈ ਨਹੀਂ। ਅੱਗੇ ਮਹਾਰਾਜ ਕਹਿੰਦੇ ਨੇ ਇਹਦਾ ਅਰਥ ਇਹ ਨਾ ਕਰੀ ਵੀ ਉਹਦੀ ਹਸਤੀ ਨਹੀਂ, ਉਂਝ ਇਹਦੀ ਵੀ ਸਮਝ ਉਹਨੂੰ ਪੈਂਦੀ ਹੈ ਜਿਹਦੇ ਤੇ ਵਾਹਿਗੁਰੂ ਮਿਹਰ ਕਰੇ। ਕਿਉਂਕਿ ਮੈਂ ਰੋਜ਼ ਇੱਕ ਸ਼ਬਦ ਕਹਿ ਰਿਹਾ ਮਿਹਰ ਕਿਰਪਾ, ਮਹਾਰਾਜ ਜੀ ਨੇ ਇਹ ਬਚਨ ਕਹੇ ਨੇ, ਰੂਪ ਨਾ ਰੰਗ ਨਾ ਰੇਖ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ। ਇਹੀ ਬਚਨ ਸੁਖਮਨੀ ਸਾਹਿਬ ਦਾ ਸਲੋਕ ਹੈ ਕਿ ਉਸਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ ਨਹੀਂ, ਤੇ ਉਹਦਾ ਰੰਗ ਕੋਈ ਨਹੀਂ। ਤੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਪਰਮਾਤਮਾ ਦਾ ਰੂਪ ਰੇਖ ਰੰਗ ਕੋਈ ਬਿਆਨ ਨਹੀਂ ਕਰ ਸਕਦਾ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਉ ਗੁਣ ਤੇ ਪ੍ਰਭ ਭਿੰਨ, ਉਹ ਰਜ ਗੁਣ ਤਮ ਗੁਣ ਸੱਤ ਗੁਣ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੀ ਭਿੰਨ ਕੇ ਵੱਖਰਾ ਹੈ, ਉਹਦੇ ਤੇ ਕੋਈ ਆ ਮਾਇਆ ਦਾ ਅਸਰ ਨਹੀਂ। ਤੇ ਮਹਾਰਾਜ ਕਹਿੰਦੇ ਇਹ ਗੱਲ ਚੇਤੇ ਰੱਖਿਓ, ਇਹ ਸਿਰਫ ਕਹਿਣ ਮਾਤਰ ਅਸੀਂ ਕਹਿ ਦਿੱਤਾ, ਇਹਦੀ ਸਮਝ ਉਹਨੂੰ ਪਏਗੀ ਜਿਹਨੂੰ ਪਰਮਾਤਮਾ ਸੂਝੀ ਦੇ। ਇਸ ਬੁੱਤਰ ਬਚਨ ਦੀਆਂ ਦੋ ਤੁਕਾਂ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪ੍ਰਸੰਨੀ ਸੋ ਪ੍ਰਸੰਨ, ਜਿਹਦੇ ਤੇ ਅੱਤ ਦਾ ਪ੍ਰਸੰਨ ਹੋਵੇ, ਅੱਤ ਦਾ ਤਰੁੱਠ ਜਾਵੇ, ਉਹਨੂੰ ਫਿਰ ਸਮਝ ਦਿੰਦਾ ਵੀ ਰੂਪ ਰੇਖ ਰੰਗ ਤੋਂ ਤ੍ਰੈ ਗੁਣਾਂ ਤੋਂ ਭਿੰਨ ਜਿਹੜਾ ਹੈ ਉਹ ਹੈ ਕੀ। ਫਿਰ ਬੇਨਤੀ ਆਪ ਜੀ ਸੁਣਿਓ ਜੀ, ਕਿਉਂਕਿ ਆਪਾਂ ਵਿਚਾਰ ਇਸੇ ਵੀ ਕਰਾਂਗੇ। ਮਹਾਰਾਜ ਕਹਿੰਦੇ ਚੱਕਰ ਚੇਨ ਅਰ ਬਲਨ ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਹੀ। ਅਗਲਾ ਸਵਾਲ ਉਹ ਹੈ, ਮਹਾਰਾਜ ਕਹਿੰਦੇ ਅਚਲ ਮੂਰਤ ਅਨਭਉ ਪ੍ਰਕਾਸ਼ ਅਨਤੋਜ ਕਹੀਜੈ। ਫਿਰ ਬੇਨਤੀ, ਅਚਲ ਮੂਰਤ ਚੱਲ ਦਰ ਤੇ ਚਲਾਏ ਮਾਨ, ਐੜਾ ਅਗੇਤਰ ਲਾ ਦਿੱਤਾ ਅਚਲ। ਅਚਲ ਦਾ ਮਤਲਬ ਹੈ ਜਿਹੜਾ ਚਲਾਏ ਮਾਨ ਨਹੀਂ, ਜਿਹਨੇ ਸਦਾ ਹੀ ਰਹਿਣਾ ਹੈ, ਜਿਹਨੂੰ ਬਾਬਾ ਜੀ ਕਹਿੰਦੇ ਨੇ ਕਿ ਜੁਗ ਜੁਗ ਏਕੋ ਵੇਸ਼। ਅਚਲ ਮੂਰਤ, ਇੱਥੇ ਮੂਰਤ ਦਾ ਅਰਥ ਚਿੱਤਰ ਤਸਵੀਰ ਨਹੀਂ। ਪਰਮਾਤਮਾ ਦੀ ਮੂਰਤ ਕਿਹਨੇ ਬਣਾ ਲੈਣੀ ਹੈ ਜੀ? ਆਪ ਜੀ ਜਾਪ ਸਾਹਿਬ ਜੀ ਪੜ੍ਹਦੋ ਕਿ ਚਿੱਤਰੰਗ ਬਹੀਨੇ ਕਿ ਏਕ ਅਧੀਨੇ, ਚਿੱਤ ਤਸਵੀਰ ਤੋਂ ਬਿਨਾਂ ਤੇਰੀ ਮੂਰਤ ਕੋਈ ਨਹੀਂ ਬਣਾ ਸਕਦੇ। ਪਰ ਇੱਥੇ ਸ਼ਬਦ ਹੈ ਕਿ ਦੇਖੋ ਉਸ ਪਰਮਾਤਮਾ ਬਾਰੇ ਅਚਲ ਮੂਰਤ, ਮੂਰਤ ਦਾ ਅਰਥ ਇੱਥੇ ਕਰਾਂਗੇ ਹਸਤੀ ਹੋਂਦ, ਜਿਹਨੂੰ ਆਪ ਜੀ ਮੂਲ ਮੰਤਰ ਵਿੱਚ ਪੜ੍ਹਦੇ ਹੋ ਅਕਾਲ ਮੂਰਤ। ਇੱਥੇ ਕਿਹਾ ਅਚਲ ਮੂਰਤ, ਅਕਾਲ ਦਾ ਅਰਥ ਵੀ ਜਿਹਦੇ ਉੱਤੇ ਸਮਾਂ ਕੋਈ ਪ੍ਰਭਾਵ ਨਹੀਂ ਪੈਂਦਾ, ਚਲਾਏ ਮਾਨ ਨਹੀਂ। ਹੈ ਪੀ ਹੋਸ਼ੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਇਹ ਹੈ ਅਚਲ। ਅਚਲ ਮੂਰਤ, ਉਹਦੀ ਹਸਤੀ ਚਲਾਏ ਮਾਨ ਨਹੀਂ, ਉਹਨੇ ਨਹੀਂ ਜਾਣਾ। ਉਹ ਅੱਜ ਵੀ ਸੀ, ਪਹਿਲਾਂ ਵੀ ਸੀ, ਤੇ ਗੁਰਮੁਖੋ ਜਦੋਂ ਸਭ ਕੁਝ ਬਾਹਰ ਮੁਖੀ ਖਤਮ ਹੋ ਜਾਏਗਾ, ਉਹਨੇ ਫਿਰ ਵੀ ਨਹੀਂ ਜਾਣਾ, ਉਹ ਫਿਰ ਵੀ ਕਾਇਮ ਹੈ, ਉਹਨੇ ਕਿਤੇ ਜਾਣੇ। ਫਿਰ ਸੁਣਿਓ ਅਚਲ ਮੂਰਤ। ਅੱਗੇ ਜੀ ਅਨਭਉ ਪ੍ਰਕਾਸ਼, ਜਿਹਨੂੰ ਆਪ ਜੀ ਸਹਿਬੰਗ ਕਹਿੰਦੇ ਹੋ, ਜਿਹਨੂੰ ਜਪਜੀ ਸਾਹਿਬ ਵਿੱਚ ਪਾਠ ਕਰਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਅਨਭਉ ਪ੍ਰਕਾਸ਼, ਉਹਨੇ ਕਿਸੇ ਤੋਂ ਚਾਨਣ ਉਧਾਰਾ ਨਹੀਂ ਲਿਆ। ਆ ਰਾਜ ਚੰਦਰਮਾ ਦਾ ਚਾਨਣ ਹੈ, ਉਹਦਾ ਆਪਣਾ ਥੋੜ੍ਹਾ, ਉਹਨੇ ਕਿਸੇ ਤੋਂ ਉਧਾਰਾ ਲਿਆ ਹੈ। ਪਰਮੇਸ਼ਵਰ ਦਾ ਜਿਹੜਾ ਪ੍ਰਕਾਸ਼ ਹੈ ਉਹ ਅਨਭਵ ਹੈ, ਉਹ ਸਹਿਬੰਗ ਹੈ, ਸੁਤੇ ਸਿੱਧ ਹੈ, ਉਹਨੂੰ ਕਿਸੇ ਤੋਂ ਰੋਸ਼ਨੀ ਲੈਣ ਦੀ ਲੋੜ ਨਹੀਂ। ਉਹ ਆਪਣੇ ਆਪੇ ਵਿੱਚ ਕਹੇ। ਅਨਪਉ ਪ੍ਰਕਾਸ਼ ਅਮਿਤੋਜ, ਇਹ ਦੋ ਲਫ਼ਜ਼ ਨੇ ਜੀ, ਅਮਿਤ ਓਜ, ਥੋੜ੍ਹਾ ਜਿਹਾ ਫਿਰ ਸੁਣਿਓ। ਵੈਸੇ ਤੇ ਚਾਹੀਦਾ ਇਹ ਹੈ, ਆਪ ਸਾਰੀ ਸੰਗਤ ਸੁਣਦੇ ਹੋ ਕਿ ਤਕਰੀਬਨ ਮੇਰਾ ਖਿਆਲ ਗੁਰਦੁਆਰਿਆਂ ਵਿੱਚ ਹਰ ਸਾਲ ਵਿੱਚ, ਵੈਸੇ 6 ਮਹੀਨੇ ਬਾਅਦ ਨਹੀਂ ਤੇ ਸਾਲ ਵਿੱਚ ਇੱਕ ਵਾਰੀ ਕੁਝ ਦਿਨ ਰੱਖਣੇ ਚਾਹੀਦੇ ਨੇ ਜਿੱਥੇ ਸਿਰਫ ਨਿਤਨੇਮ ਦੇ ਅਖਰੀ ਅਰਥ ਹੋਣ, ਕਿਉਂਕਿ ਸੰਗਤ ਨੂੰ ਪਤਾ ਲੱਗੇ ਹਰ ਗੁਰਦੁਆਰੇ 'ਚ ਜੋ ਅਸੀਂ ਪਾਠ ਕਰ ਰਹੇ ਹਾਂ ਇਹਦਾ ਮਤਲਬ ਕੀ ਹੈ। ਹੁਣ ਇਹ ਸ਼ਬਦ ਹੈ ਅਨਿਤੋਜ, ਯਾਦ ਰੱਖੋ ਐੜਾ ਅਗੇਤਰ, ਮੰਮੇ ਨੂੰ ਸਿਹਾਰੀ, ਤੱਤਾ ਅੱਗੇ ਓਜ, ਇੱਕ ਲਫ਼ਜ਼ ਹੈ ਐੜਾ, ਅੱਖਰ ਹੋ ਗਿਆ ਐੜਾ, ਅੱਗੇ ਆ ਗਿਆ ਮਿੱਤ, ਤੀਜਾ ਆ ਗਿਆ ਓਜ। ਮਿੱਤ ਦਾ ਅਰਥ ਮਿਲਣਾ, ਐੜਾ ਗੇਤਰ ਲਾ ਕੇ ਅਮਿਤ ਦਾ ਅਰਥ ਜਿਹਨੂੰ ਮਿਲਿਆ ਨਹੀਂ ਜਾ ਸਕਦਾ। ਕੀ ਨਹੀਂ ਮਿਲਿਆ ਜਾ ਸਕਦਾ ਜੀ? ਓਜ, ਓਜ ਦਾ ਅਰਥ ਤਾਕਤ, ਅਮਿਤੋਜ ਦਾ ਅਰਥ ਹੈ ਪਰਮਾਤਮਾ ਜੀ, ਆਪ ਜੀ ਦੀ ਸ਼ਕਤੀ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਤੇਰੀ ਤਾਕਤ ਨੂੰ ਕੋਈ ਮਿਲ ਨਹੀਂ ਸਕਦਾ। ਅਮਿਤੋਜ ਕੀ ਜੈ ਕੋਟ ਇੰਦਰ ਇੰਦਰਾਣ, ਇੱਕ ਇੰਦਰ ਤਾਂ ਦੇਵਤਾ ਨਹੀਂ, ਕਰੋੜਾਂ ਇੰਦਰ ਦੇਵਤੇ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਲੀ ਜੈ, ਵੱਡੇ ਵੱਡੇ ਸ਼ਾਹ, ਸ਼ਾਹ ਦਾ ਸ਼ਾਹ, ਤੇਰੇ ਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਸੁਰਗ ਮੱਚ ਪਿਆਲੇ ਜਿਹਨੂੰ ਕਹਿੰਦੇ, ਤੇਰੇ ਭਵਨ ਮਹੀਪ, ਸੁਰ ਨਰ ਅਸੁਰ, ਦੇਵਤੇ ਦੈਂਤ ਤੇ ਮਨੁੱਖ, ਸੁਰ ਨਰ ਅਸੁਰ, ਸੁਰ ਦਾ ਅਰਥ ਹੈ ਦੇਵਤਾ, ਨਰ ਦਾ ਅਰਥ ਹੈ ਬੰਦਾ ਮਨੁੱਖ, ਤੇ ਅਸੁਰ ਦਾ ਅਰਥ ਹੈ ਦੈਂਤ। ਸੁਰ ਨਰ ਅਸੁਰ ਨੇਤ ਨੇਤ, ਇਹ ਬੜਾ ਸ਼ਬਦ ਵਰਤਿਆ ਜਾਂਦਾ ਹੈ, ਇਹ ਸੰਸਕ੍ਰਿਤ ਵਿੱਚ ਵੀ ਵਿਦਵਾਨ ਪੁਰਖ ਵਰਤਦੇ। ਨੇਤ ਦਾ ਮਤਲਬ ਨਾ ਇਤੀ, ਨਾ ਇਤੀ ਦਾ ਮਤਲਬ ਜੋ ਮੈਂ ਬੋਲ ਦਿੱਤਾ ਇੰਨਾ ਨਹੀਂ, ਇਸ ਤੋਂ ਅੱਗੇ ਵੀ ਹੈ, ਇਹ ਮੁਕੰਮਲ ਨਹੀਂ ਹੋਇਆ। ਇਸੇ ਕਰਕੇ ਗੁਰੂ ਲਈ ਵੀ ਸ਼ਬਦ ਭਾਈ ਗੁਰਦਾਸ ਸਾਹਿਬ ਨੇ ਇਹ ਨੇਤ ਨੇਤ ਵਰਤਿਆ, ਸਤਿਗੁਰ ਦਇਆ ਨਿਧ ਮਹਿਮਾ ਆਗਾਦ ਬੋਧ, ਨਮੋ 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 ਨਮੋ, ਨੇਤ 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 ਹੈ, ਨਾ ਇਤੀ, ਜੋ ਮੈਂ ਕਹਿ ਦਿੱਤਾ ਇਸ ਤੋਂ ਅੱਗੇ ਇਹ ਨਾ ਲਿਖੀ। ਨੇਤ ਨੇਤ ਬਣ ਤ੍ਰਿਣ ਕਹਿਤ, ਕਿਉਂਕਿ ਪਾਠ ਤਾਂ ਆਪ ਜਿਹੜੇ ਸੱਜਣ ਰੋਜ਼ ਕਰਦੇ ਗੁਰਮੁਖੋ, ਕਦੀ ਜਾਪ ਸਾਹਿਬ ਇਕਾਂਤ ਵਿੱਚ ਇਸ ਤਰ੍ਹਾਂ ਬੋਲ ਕੇ ਪਾਠ ਕਰੋ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਹੈ। ਆਪਾਂ ਕਹਾਂਗੇ ਉਚਾਰਨ ਦਾ ਮਤਲਬ ਸ਼ੁੱਧ ਪਾਠ, ਹਾਂ ਇੱਕ ਪੱਖ ਹੈ ਸ਼ੁੱਧ ਪਾਠ। ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਵਿੱਚ ਮੇਰੇ ਵਾਹਿਗੁਰੂ ਜੀ ਨੂੰ ਸਾਹਮਣੇ ਬਿਠਾ, ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਨੂੰ ਸੰਬੋਧਨ ਕੀਤਾ ਹੈ। ਜਿਵੇਂ ਆਪ ਜੀ ਕਿਸੇ ਨੂੰ ਕਹਿੰਦੇ ਤੂੰ ਬੜਾ ਚੰਗਾ ਹੈ, ਤੂੰ ਬੜਾ ਸੋਹਣਾ ਹੈ, ਤੇਰੇ 'ਚ ਆਹ ਗੁਣ ਨੇ, ਅਗਲਾ ਸੁਣਦਾ ਹੈ ਨਾ, ਸਾਹਮਣੇ ਕਹਿੰਦੇ ਆ, ਤੇ ਕਦੀ ਵਾਹਿਗੁਰੂ ਜੀ ਨੂੰ ਕਹਿ ਕੇ ਦੇਖੀਏ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ। ਵੇਖੋ ਇੱਥੇ ਸ਼ਬਦ ਖੈ ਵਰਤਿਆ, ਫਿਰ ਇਹ ਬੇਨਤੀ ਹੈ, ਇੱਥੇ ਸਾਹਮਣੇ ਬਿਠਾ ਕੇ ਜਾਪ ਸਾਹਿਬ, ਮੈਂ ਕਹਿੰਦਾ ਗੁਰਮੁਖੋ ਰੱਬ ਨਾਲ ਗੱਲਾਂ ਕੀਤੀਆਂ ਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅਕਾਲ ਦੇ ਸੁੱਤ ਨੇ ਅਕਾਲ ਨਾਲ ਬਾਤਾਂ ਕੀਤੀਆਂ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ। ਬੜੇ ਦਿਮਾਗਾਂ ਵਾਲੇ ਤੁਰੇ ਫਿਰਦੇ ਆ, ਤੇਰੇ ਤੋਂ ਵੱਡਾ ਕਿਸੇ ਦਾ ਦਿਮਾਗ ਨਹੀਂ, ਕਿ ਖੁਸ਼ਨੂ ਚਿਰਾਗ ਚਿਰਾਗ ਹੈ, ਤੂੰ ਪਰਮਾਤਮਾ ਹੁਸਨ ਦਾ ਇੱਕ ਦੀਵਾ ਹੈ। ਫਿਰ ਅਰਜ ਕਰਾਂਗਾ ਤੇਰੇ ਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਵਾਹਿਗੁਰੂ ਜੀ ਆ ਜੰਗਲ ਦੇ ਤਿਣਕੇ ਪੱਤਾ ਪੱਤਾ ਜਦੋਂ ਮੈਂ ਸੁਣਨਾ, ਇਹਦੇ ਵਿੱਚ ਆਵਾਜ਼ ਹੁੰਦੀ ਹੈ ਨਾ ਇਤੀ ਨਾ ਇਤੀ, ਰੱਬ ਇਸ ਤੋਂ ਵੀ ਅੱਗੇ ਹੈ। ਨੇਤ ਨੇਤ ਬੰਤਰਨ ਕਹਿਤ, ਅਗਲੇ ਬਚਨ ਨੇ ਤਵ ਸਰਬ ਨਾਮ, ਤੇਰੇ ਸਾਰੇ ਨਾਮ ਨੂੰ, ਤੇਰੇ ਮੁਕੰਮਲ ਨਾਮ ਨੂੰ, ਤਵ ਸਰਬ ਨਾਮ ਕਥਾ ਕਵਨ, ਕੌਣ ਕਥ ਸਕਦਾ, ਕਿਸੇ ਕੋਲ ਤਾਕਤ ਨਹੀਂ। ਹਾਂਜੀ ਜਿਹੜੇ ਫਿਰ ਨਾਮ ਜਪਣ ਦੀ ਤੁਸੀਂ ਗੱਲ ਕਰਦੇ, ਮੈਂ ਤਾਂ ਬੇਨਤੀ ਕੀਤੀ ਦਾਤੇ ਠਾਕੁਰ ਪ੍ਰਤਪਾਲਕ ਖਸਮ ਨਾਇਕ, ਇਹ ਸਾਰੇ ਉਹਦੇ ਕਿਰਤ ਨਾਮ ਨੇ, ਕਿਰਤਮ ਨਾਮ ਨੇ। ਦੇਖੋ ਫਿਰ ਬੇਨਤੀ ਹੈ, ਤਵ ਸਰਬ ਨਾਮ ਕਥਾ ਕਵਨ ਕਰਮ ਨਾਮ, ਤੇਰੇ ਕੰਮਾਂ ਨੂੰ ਦੇਖ ਕੇ ਨਾਮ ਰੱਖੇ। ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਬਰ ਨਤ ਸੁਮਤ, ਚੰਗੀ ਮਤ ਵਾਲਿਆਂ ਨੇ ਤੇਰੇ ਕਰਮ ਨਾਮ ਵਰਣਨ ਕੀਤੇ। ਮੈਂ ਆਪ ਨੂੰ ਬੇਨਤੀ ਕਰਾਂ ਗੁਰਮੁਖੋ, ਸੱਚ ਇਹ ਵੇ ਕਿ ਇਸ ਸ਼ਬਦ ਦੇ ਆਰੰਭ ਵਿੱਚ ਗੁਰੂ ਨੇ ਉਸ ਪਰਮਾਤਮਾ ਦੇ ਜਿਹੜੇ ਕਰਮ ਨੇ ਉਹਦੇ ਕਿਰਤ ਹੈ, ਉਸ ਕਿਰਤਮ ਨਾਮ ਦਾ ਜ਼ਿਕਰ ਕੀਤਾ ਹੈ। ਬਰਜ ਹੈ ਪਹਿਲਾਂ ਕਿਹਾ ਤੁਸੀਂ ਦਾਤੇ ਹੋ, ਫਿਰ ठाकुर हो, फिर प्रतपालक हो, फिर नायक हो, फिर खसम हो। तिलंग राग शुरू होंदा है ते महाराज गुरु नानक साहब का एक बचन होंदा है, वो है यक अर्ज गुफ्तम पेश तो दर गोश कुन करतार, हका कबीर करीम तू बेऐब परवदगार। आ दो तुका सामने रख के देखियो, क्योंकि वह शब्द असी चलो कहने फारसी विच है, वो शब्द फारसी दे ने, पर यह जिहड़े शब्दार्थ टीका है अपना श्रोमणी कमेटी चार भाग मिलते हैं। मैं बेनती करांगा जिन्हां नूं यह शौक है ना जी, असी सहज पाठ अर्थां नाल भी कर लईए, वो चार भाग जरूर लै लियो। उन्हां भागां दे विच एक पासे गुरु ग्रंथ, एक अंग ते महाराज का पाठ है, दूजे अंग ते अर्थ स्पष्ट किए गए कि जिहड़े समझ ना पैण ते जिहड़े नहीं समझ पैंदे वह स्पष्ट किए गए। मैं हजूर दे इस जो शब्द शुरू होंदा है भावें मैं अर्ज की है परशियनी क्योंकि फारसी है ते पंजाबी विच अपना विशा नहीं, बहुत सारे शब्द पुछो कजना सी फारसी बहुत ज्यादा रोज बोलने हैं, भावें फारसी की समझ नहीं क्योंकि हर बंदा नहीं परशियन समझता, पर शब्द असी बोलने। देखो एक दिन मैं कहा असी शब्द कहने साहेब, साहेब शब्द फारसी का है, असी कहने दस्तार, दस्तार शब्द फारसी का है, असी कहने दीवान तख्त, यह शब्द सारे फारसी दे ने। मेरी सिर्फ एक बेनती है, विद्वान कहते ने जिहड़ा यह शब्द तिलंग राग का है यह असल च उदो रेखता उर्दू की शुरुआत हो रही है, पर मैं खैर अपना कोई भाषा वाला विषय नहीं। अज महाराज कहने यक अर्ज गुप्तम पेश तो दर गोश कुन करतार, हे करतार मैं एक बेनती करना आ। फिर अगे वो नाम दस दिया, हक्का कबीर करीम तू बेऐब परवदगार। हुण वो तुक ते तुक सामने रख के देखो अर्थ एक ही बन गए तकरीबन, तुम दाते ठाकुर प्रतपालक नायक खसम हमारे, हक्का कबीर करीम तू बेऐब परवदगार, तू सच है, तू सब तो वड्डा है, तू बख्शिश करन वाला है। जिन्हों प्रतपालक कहते पे महाराज ओनू गुरु नानक साहब परवदगार कहते पे, चलो शब्द भावे परवदगार है, हका कबीर करीम तू बेऐब, तेन कोई ऐब नहीं, तेन कोई नुक्स नहीं, परवदगार तू सब नू रोजी देना है। बेनती मेरी ध्यान में सुनो, क्योंकि आप अर्थ शब्द विच रह के पहला क्या जी दाते, ये कह दिता खसम, ये प्रतपालना करने वाले, क्योंकि परमात्मा का शुक्र करने के लिए सानू अपने नाल जिहड़ियां वापरदियां घटनावां ने उन्हां नू याद करांगे तो शुक्र करना सौखा हो जाएगा। पर यह भी सच है जेडे नशुकरे ने ना, सच ये वे परमात्मा सारी सृष्टि का राज भी दे दे, नशुकरे बंदे फिर भी कभी शुक्र नहीं करते खुंदे। जेडे शुक्र करने वाले ना जी, सब कुछ चला भी जाए वो कभी भी नशुकरे नहीं होंगे। बस इन्नी गल मेरी बेनती है, शुक्र करन दे लई पहली गल उहदे गुणां विचों सब तो वड्डा पहला गुण है जो साडे ते टुकिया, मैं पहला गया साडे लई, रब लई पहला नहीं, इह तां साडे लई पहला उहदा गुण है कि पार ब्रह्म परमेश्वर जी दाते ने उह प्रतपालना करदे आ ते निमक निमक सानू सांभदे आ। थोड़ा जिहा अपने अतीत वाल आपां सारे चलीए, आनंद साहब विच एक बचन आप जी पढ़ते हो दाते नाल संबंधित, मैं तां कहा भी सब तो पहला साडे नाल इह वापरिया दाते वाला गुण साडे ते वापरिया, वह बचन है माता के उदर में प्रतपाल करे सो क्यों मनो विसारी है। आ है दाते वाला लक्षण, जेड़े पार ब्रह्म परमेश्वर जी माता दे पेट विच माता दे उदर विच, ते इस विच कोई थोड़ा कह सिखां दी मां हिंदुआं दी मां, महाराज जी ने सर्व व्यापक गल कही, हो भले बंदे हो इस धरती ते रहन वाले इंसानों, उस दाते दी पहली बख्शिश तुहाडे ते लोको यह हुई उन्हें माता दे ढिड दे पानी विच भी तुहानू रिजक दिता है, उहदा शुक्र कर ली थोड़ी जी, क्योंकि सब तो ज्यादा अर्थ दाते दे करांगे बाकी अर्थ विच आ जाने। माता के उदर में प्रतपाल करे सो क्यों मनो विसारी है, मनो क्यों विसारी है, एवड दाता जे अगन में आहार पहुंचावे, उसनू को ना सिकई ਜਿਸ ਨੂੰ ਆਪਣੀ ਲੁਭ ਲਾਵੇ। ਗੁਰਮਖੋ, ਮਾਤਾ ਦੇ ਉਦਰ ਵਿੱਚ ਉਹ ਰਿਜ਼ਕ ਦਿੰਦਾ, ਉਹ ਦਾਤਾ, ਤੇ ਉਸ ਅੱਗ ਵਿੱਚ ਕੋਈ ਪੋਲ ਵੀ ਨਹੀਂ ਸਕਦਾ। ਇਸ ਦੇ ਅਰਥ ਕਰ ਲਈ ਇੱਕ ਹੋਰ ਬੇਨਤੀ, ਕਿਉਂਕਿ ਜਦੋਂ ਅਸੀਂ ਹਰ ਚੀਜ਼ ਨੂੰ ਸ਼ੁਕਰ 'ਚ ਲੈ ਜਾਵਾਂਗੇ, ਸਵਾਸ ਸ਼ੁਕਰ 'ਚ ਲੈ ਜਾਵਾਂਗੇ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸ਼ੁਕਰ 'ਚ ਲੈ ਜਾਵਾਂਗੇ, ਇਹ ਨਹੀਂ ਕਿ ਬਹੁਤ ਵੱਡਾ ਮਿਲ ਗਿਆ ਕੋਈ ਚੀਜ਼ ਤੇ ਅੱਜ ਅਸੀਂ ਸ਼ੁਕਰਾਨਾ ਕਰਨ ਚੱਲੇ ਹਾਂ। ਜੇ ਨਿਮਕ ਨਿਮਕ ਪ੍ਰਤਪਾਲੋ ਦੀ ਗੱਲ ਕਹੀਏ ਨਾ, ਤੇ ਨਿਮਕ ਨਿਮਕ ਸ਼ੁਕਰ ਵੀ ਕਰੀਏ, ਆਪਾਂ ਕਹਾਂਗੇ ਜੀ ਨਿਮਕ ਨਿਮਕ ਪ੍ਰਤਪਾਲੋ ਕੀ ਹੋ ਗਿਆ। ਅੱਗੇ ਵੈਸੇ ਵਿਅਰਥ ਕਰਨੇ ਵੀ ਰੋਟੀ ਤੇ ਅਸੀਂ ਸਵੇਰੇ ਕਰਨੇ ਹਾਂ, ਨਾਸ਼ਤਾ ਦੁਪਹਿਰੇ ਖਾਂਦੇ ਹਾਂ, ਤੇ ਇਹ ਜਿਹੜਾ ਕਹਿ ਨਿਮਕ ਨਿਮਕ ਪ੍ਰਤਪਾਲੋ, ਅਸੀਂ ਨਿਮਕ ਨਿਮਕ ਕੁਝ ਖਾਂਦੇ ਹਾਂ, ਨਹੀਂ ਪਿਆਰਿਓ, ਪ੍ਰਤਪਾਲਣਾ ਦਾ ਸੰਬੰਧ ਕੇਵਲ ਦੰਦਾਂ ਨਾਲ ਚਬਾ ਕੇ ਰੋਟੀ ਖਾਣਾ ਨਹੀਂ, ਜਿਹੜਾ ਨਿਮਕ ਨਿਮਕ ਤੁਸੀਂ ਅਸੀਂ ਸਾਹ ਲੈਂਦੇ ਪਏ, ਇਹ ਵੀ ਰੱਬ ਦੀ ਦਿੱਤੀ ਹੋਈ ਦਾਤ ਹੈ। ਨਿਮਕ ਨਿਮਕ ਸਾਨੂੰ ਪ੍ਰਤਪਾਲਣਾ ਕਰ ਰਿਹਾ, ਇਹ ਸਾਹ ਜਿਹੜੇ ਨਿਮਕ ਨਿਮਕ ਚੱਲਦੇ ਨੇ ਇਹ ਦਾਤ ਨਹੀਂ। ਦਾਤੇ ਦਾ ਅਰਥ ਕੇਵਲ ਰੋਟੀ ਦੇਣ ਵਾਲਾ ਨਹੀਂ ਮੈਂ ਕਰ ਰਿਹਾ, ਆਹ ਸਵਾਸ ਨਿਮਕ ਨਿਮਕ, ਤੇ ਵੇਖੋ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਬਿਨਾਂ ਕਿਸੇ ਮਸ਼ੀਨ ਲਾਏ। ਆ ਪਿਛਲੇ ਸਮੇਂ ਜਦੋਂ ਇੱਥੇ ਆ ਕੋਰੋਨੇ ਦਾ ਇੰਨਾ ਕੁਝ ਵਾਪਰਿਆ ਤੇ ਆਕਸੀਜਨ ਦੀ ਵੀ ਘਾਟ ਹੋ ਗਈ, ਉਦੋਂ ਸੱਚੀ ਮੁੱਚੀ ਲੋਕ ਆਕਸੀਜਨ ਤੋਂ ਬਿਨਾਂ ਤੜਫਦੇ ਆ, ਸਿਲੰਡਰ ਲੱਭਦੇ ਪਏ, ਕੋਈ ਸਿਲੰਡਰ ਨਾਲ ਚੁੱਕੀ ਫਿਰਦਾ, ਕੋਈ ਗਲੀ 'ਚ ਲਾ ਕੇ ਬੈਠਾ, ਪੈਸੇ ਵੀ ਦਿੰਦੇ ਆ ਤੇ ਸਿਲੰਡਰ ਦੀ ਉਹ ਸਾਹ ਲੈਣ ਲਈ ਇੱਕ ਥਾਂ ਤੇ ਬਹਿਣਾ ਪੈ ਰਿਹਾ। ਉਹ ਰੱਬ ਦਾ ਸ਼ੁਕਰ ਕਰੋ ਗੁਰਮੁਖੋ, ਨਿਮਕ ਨਿਮਕ ਪ੍ਰਤਪਾਲਦਾ ਹੈ, ਸਿਲੰਡਰ ਵੀ ਕੋਈ ਨਹੀਂ ਲੱਗਾ, ਜਿੱਥੇ ਜਾਂਦੇ ਹੋ ਆਪਣੀ ਬਖਸ਼ ਸਵਾਸ ਸਾਨੂੰ ਦੇਈ ਜਾਂਦਾ। ਮਹਾਰਾਜ ਕਹਿੰਦੇ ਨੂੰ ਸ਼ੁਕਰ 'ਚ ਲੈ ਜਾ, ਡਾਕਟਰ ਸਵਾਸ ਦਏਗਾ, ਆਕਸੀਜਨ ਲਾਏਗਾ, ਇੱਕ ਘੰਟਾ ਦੋ ਘੰਟੇ ਜਿੰਨਾ ਸਮਾਂ ਉਹ ਲਾਏਗਾ, ਉਹ ਤੇਰੇ ਤੋਂ ਉਸ ਗੈਸ ਦੇ ਉਸ ਸਾਹ ਦੇ ਪੈਸੇ ਵੀ ਵਸੂਲੇਗਾ, ਪਰ ਉਹਦਾ ਸ਼ੁਕਰ ਕਰ, ਇੰਨੇ ਸਾਲ ਹੋ ਗਏ ਕਦੀ ਉਹਨੇ ਦੁੱਖੀ ਇੱਕ ਨੇ ਤੇਰੇ ਤੋਂ ਮੰਗੀ, ਇਹ ਨਿਮਕ ਨਿਮਕ ਪ੍ਰਤਪਾਲੋ ਹੈ, ਨਿਮਕ ਨਿਮਕ ਕਰਕੇ ਤੇਰੀ ਪ੍ਰਤਪਾਲਨਾ ਕਰ ਰਿਹਾ। ਥੋੜ੍ਹਾ ਜਿਹਾ ਫਿਰ ਬੇਨਤੀ ਸੁਣਿਓ ਕਿ ਉਸ ਦਾਤੇ ਨੇ ਮਾਤਾ ਦੇ ਉਧਰ 'ਚੋਂ ਸਾਨੂੰ ਦਾਤ ਦੇਣੀ ਸ਼ੁਰੂ ਕੀਤੀ। ਸ਼ਬਦ ਦਾਸ ਨੇ ਇੱਕ ਵਾਰੀ ਅੱਗੇ ਵੀ ਅਰਜ਼ ਕੀਤੀ ਸੀ ਕਈ ਸਾਲ ਪਹਿਲਾਂ, ਰਾਮਕਲੀ ਰਾਗ 'ਚ ਮਹਾਰਾਜ ਜੀ ਦਾ ਸ਼ਬਦ ਹੈ। ਯਤਨ ਆਪਾਂ ਕਰ ਰਹੇ ਹਾਂ ਵੀ ਸਤਿਗੁਰੂ ਦੀ ਬਾਣੀ ਦੇ ਖਜ਼ਾਨੇ ਵਿੱਚ ਇੰਨਾ ਕੁਛ ਹੈ, ਤੇ ਉਸ ਵਿੱਚ ਦਾਤਾ ਜੀ ਨੇ ਦੱਸਿਆ ਵੀ ਕਿਉਂ ਸ਼ੁਕਰ ਕਰਨਾ ਤੂੰ, ਉਹ ਕਿਉਂ ਦਾਤਾ ਕਿਹਾ ਗਿਆ ਉਹਨੂੰ। ਮਹਾਰਾਜ ਜੀ ਦਾ ਬਚਨ ਹੈ ਕਿ ਇੰਦਨ ਤੇ ਬੈਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉਪਰ ਚਰਨ ਤਲੈ ਆਕਾਸ਼, ਘਟ ਮੈਂ ਕੀਨੂ ਸਿੰਧ ਪ੍ਰਗਾਸ਼, ਪ੍ਰਥਮੈ ਮਾਖਨ ਪਾਛੈ ਦੂਧ, ਮੈਲੋ ਕੀਨੂ ਸਾਬਣ ਸੂਦ। ਬੜੇ ਅਰਥ ਸਰਲ ਤਰੀਕੇ ਨਾਲ ਆਪਾਂ ਕਰਨੀ ਆ। ਇੰਦਨ ਤੇ ਬੈਸੰਤਰ ਭਾਗੈ, ਇੱਕ ਅਰਥ ਇਹ ਵੀ ਕੀਤੇ ਆ ਬਾਹਰ ਮੁਖੀ ਵੀ ਜਿਵੇਂ ਆਹ ਲੱਕੜ ਹੈ, ਜੰਗਲ ਨੇ, ਹਰ ਰੁੱਖ ਦੇ ਪੱਤੇ ਪੱਤੇ ਟਾਹਣੀ ਟਾਹਣੀ ਵਿੱਚ ਰੱਬ ਨੇ ਅੱਗ ਰੱਖੀ ਹੈ, ਪਰ ਸੱਚ ਇਹ ਵੇ ਕਿ ਉਹ ਅੱਗ ਇਸ ਲੱਕੜ ਨੂੰ ਸਾੜਦੀ ਨਹੀਂ, ਜੰਗਲਾਂ ਨੂੰ ਸਾੜਦੀ ਨਹੀਂ, ਇਹ ਇੰਧਨ ਤੋਂ ਅੱਗ ਭੱਜਦੀ ਪਈ ਹੈ। ਇਹਦਾ ਸਿੱਧਾ ਅਰਥ ਹੋ ਗਿਆ ਲੱਕੜ ਤੋਂ, ਇੰਧਨ ਤੋਂ, ਬਾਲਣ ਤੋਂ ਅੱਗ ਦੂਰ ਰਹਿ ਰਹੀ ਹੈ, ਰੱਬ ਦੀ ਖੇਡ ਕਿ ਮਾਟੀ ਕੋ ਜਲ ਦਹਿ ਦਿਸ ਤਿਆਗ ਹੈ। ਇਹ ਵੀ ਕਿਹਾ ਜੀ ਮਿੱਟੀ ਕਹਿ ਤੇ ਚਾਰ ਚੁਫੇਰੇ ਪਾਣੀ, ਪਰ ਇੱਥੇ ਦਹਿ ਦਿਸ ਕਹਿ, ਦਸੇ ਪਾਸੇ ਪਾਣੀ, ਤੇ ਉਹ ਮਿੱਟੀ ਨੂੰ ਗਾਲਦਾ ਵੀ ਨਹੀਂ ਪਿਆ। ਬਾਹਰ ਮੁਖੀ ਅਰਥ ਗੁਰਮੁਖਾਂ ਇਹ ਵੀ ਕੀਤੇ ਆ ਕਿ ਇਸ ਜ਼ਮੀਨ ਦੇ ਚੁਗਿਰਦੇ ਖੱਬੇ ਸੱਜੇ ਪਾਣੀ, ਤੇ ਪਾਣੀ ਦੀ ਜਿਹੜੀ ਤੈਦਾਦ ਜਾਂ ਸ਼ਬਦ ਵਰਤੋ ਉਹਦੀ ਮਿਕਦਾਰ ਹੈ, ਉਹ ਮਿੱਟੀ ਤੋਂ ਧਰਤੀ ਤੋਂ ਤਿੰਨ ਗੁਣਾ ਜ਼ਿਆਦਾ ਹੈ, ਪਰ ਫਿਰ ਵੀ ਇਸ ਮਿੱਟੀ ਨੂੰ ਗਾਲਦਾ ਨਹੀਂ ਪਿਆ। ਬਾਹਰ ਮੁਖੀ ਅਰਥ ਇਹ ਨੇ, ਪਹਿਲਾਂ ਮੱਖਣ ਸੀ, ਫਿਰ ਦੁੱਧ ਬਣ ਗਿਆ। ਗੁਰਮੁਖ ਕਹਿੰਦੇ ਵੀ ਪਹਿਲਾਂ ਤੱਤ ਪਰਮਾਤਮਾ ਸੀ ਤੇ ਫਿਰ ਉਹਨੇ ਆ ਸ੍ਰਿਸ਼ਟੀ ਰਾਜ ਦਿੱਤੀ, ਪਰ ਅਗਲੀ ਤੁਕ ਦੇ ਅਰਥ ਸਾਰੇ ਇਹੀ ਕਰੀ ਗਏ ਕਿ ਮੈਲੋ ਕਿਨੋ ਸਾਬਣ ਸੂਦ। ਉਹਨੇ ਮਾਂ ਦਾ ਦੁੱਧ ਦਿੱਤਾ ਤੇ ਉਸ ਸਰੀਰ ਵਿੱਚੋਂ ਜਿੱਥੇ ਮਲ ਪਈ ਹੈ, ਮਿੱਝ ਪਈ ਹੈ, ਖੱਡੀਆਂ ਨੇ, ਉਹਨੂੰ ਦੁੱਧ ਐ ਚਿੱਟਾ ਦਿੱਤਾ ਜਿਵੇਂ ਸਾਬਣ ਲਾ ਕੇ ਕੱਪੜਾ ਚਿੱਟਾ ਹੁੰਦਾ ਹੋਵੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿਉਂਕਿ ਕਈ ਵਾਰੀ ਜਦੋਂ ਅਸੀਂ ਕਹਿੰਦੇ ਜੀ ਇਹਦੇ ਅਰਥ ਸਿਰਫ ਅੰਤਰੀਵ ਨੇ, ਇਹਦੇ ਅਰਥ ਸਿਰਫ ਬਾਰੂਨੀ ਨੇ, ਇਹ ਗੱਲ ਚੇਤੇ ਰੱਖਿਓ ਕਿ ਸਾਡੇ ਅਨੇਕਾਂ ਕਾਰਜ ਜਿਹੜੇ ਨੇ ਉਹ ਗੁਰਬਾਣੀ ਦੇ ਅੰਤਰੀਵ ਅਰਥਾਂ ਵਾਲੇ ਸ਼ਬਦ ਪੜ੍ਹ ਕੇ ਹੀ ਹੁੰਦੇ ਨੇ। ਕਾਰਜ ਅਸੀਂ ਬਾਹਰ ਦਾ ਕਰ ਰਹੇ ਹਾਂ। ਹੁਣ ਆ ਗੁਰੂ ਰਾਮਦਾਸ ਨੇ ਮਿਹਰ ਕੀਤੀ, ਉਹਨਾਂ ਨੇ ਚਾਰ ਲਾਵਾਂ ਸਾਨੂੰ ਬਖਸ਼ੀਆਂ ਤੇ ਆਨੰਦ ਕਾਰਜ ਵਿਵਾਹ ਵੇਲੇ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ। ਹਾਲਾਂਕਿ ਇਹਨਾਂ ਚਾਰਾਂ ਲਾਵਾਂ ਦਾ ਸੰਬੰਧ ਸਿਰਫ ਜੀਵ ਆਤਮਾ ਦੇ ਨਾਲ ਹੈ, ਜੇ ਸਮਝੋ ਜੀ ਪਤੀ ਪਤਨੀ, ਪਰ ਗੁਰਬਾਣੀ ਸਾਡੀ ਬਾਹਰ ਮੁਖੀ ਵੀ ਅਗਵਾਈ ਕਰਦੀ ਹੈ, ਕਿਉਂਕਿ ਗੁਰੂ ਲੋਕ ਤੇ ਪਰਲੋਕ ਦਾ ਮਾਲਕ ਹੈ। ਉਹ ਸ਼ਬਦ ਚਾਰ ਲਾਵਾਂ ਅਸੀਂ ਪਾਠ ਕਰਨੇ, ਚਾਰ ਵਾਰੀ ਪਰਿਕਰਮਾ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ, ਪਰ ਉਹਦੇ ਅੰਤਰੀਵ ਅਰਥ ਆਤਮਾ ਦਾ ਪਰਮਾਤਮਾ ਨਾਲ ਮੇਲ ਹੈ। ਪਰ ਅੰਤਰੀਵ ਅਰਥ ਰੱਖ ਕੇ ਵੀ ਅਸੀਂ ਲਾਵਾਂ ਨੂੰ ਜਿਹੜਾ ਪਾਠ ਹੈ ਉਹ ਬਾਹਰ ਮੁਖੀ ਆਪਣੀ ਗ੍ਰਿਸ਼ਤ ਦੀ ਮਰਿਆਦਾ ਵਾਸਤੇ ਵੀ ਉਹਨੂੰ ਪੜ੍ਹ ਨਹੀਂ ਪਿਆ। ਫਿਰ ਮੇਰੀ ਬੇਨਤੀ, ਇਹਦਾ ਮਤਲਬ ਅੰਤਰੀਵ ਅਰਥ ਵੀ ਸਾਡੀ ਇੱਕ ਮਰਿਆਦਾ ਵਿੱਚ ਸ਼ਮੂਲੀਅਤ ਕਰ ਰਹੇ ਜਿਹਦੀ ਬਾਹਰ ਮੁਖੀ ਹੈ। ਹੁਣ ਇਸ ਬੇਨਤੀ ਨੂੰ ਇੰਦਨ ਤੇ ਬੈ ਸੰਤਰ ਭਾਗੈ ਦਾਤਾ, ਇਹਦੇ ਅਰਥ ਇਹੋ ਜਿਹੇ ਕਰ ਲਈਏ ਕਿ ਜਿੰਨੇ ਅਸੀਂ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੋ, ਮੈਂ ਕਿਹਾ ਅਸੀਂ ਜਿਸ ਵਕਤ ਮਾਂ ਦੇ ਉਦੇ ਸਾਂ। ਦੇਖੋ ਬਾਣੀ ਦੇ ਸ਼ਬਦ ਨੇ ਤੇ ਸਾਡੇ ਸਰੀਰ ਦਾ ਢਾਂਚਾ ਬਣਨ ਲੱਗਾ, ਇਹਨੂੰ ਗੰਢਦਿਆਂ ਗੁੰਢਦਿਆਂ ਮਹਾਰਾਜ ਕਹਿੰਦੇ 6 ਮਹੀਨਿਆਂ ਚ ਇਹਨੂੰ ਗੰਢਿਆ, ਗੰਢਿੰਦਿਆਂ 6 ਮਾਂ 6 ਮਹੀਨੇ ਲੱਗੇ। ਹੁਣ ਆ ਜਿਹੜੇ ਸਾਡੇ ਹੱਥ ਨੇ, ਸਾਡੀ ਸਕਿਨ ਹੈ, ਸਾਡੇ ਕੇਸ ਨੇ, ਭਾਵੇਂ ਤੁਸੀਂ ਕੱਪੜਾ ਕੋਈ ਵੀ ਨਾ ਤਨ ਤੇ ਹੋਵੇ ਬੰਦੇ ਦੇ, ਅਸਲ ਚ ਇਹ ਚਮੜੀ, ਇਹ ਖੱਡੀਆਂ, ਇਹ ਮਾਸ, ਇਹ ਕੇਸ, ਇਹ ਆਪਣੇ ਆਪ ਵਿੱਚ ਹੀ ਬਾਲਣ ਹੈ। ਕੁਛ ਵੀ ਨਾ ਹੋਵੇ, ਸਰੀਰ ਨੂੰ ਅੱਗ ਲੱਗ ਜਾਏ, ਚੇਤੇ ਰੱਖਿਓ, ਖੱਡੀਆਂ ਤੇ ਚਮੜੀ ਆਪਣੇ ਆਪ ਹੀ ਮੱਚਣ ਲੱਗ ਪੈਂਦੀ ਹੈ। ਇਹਦਾ ਮਤਲਬ ਹੈ ਤਾਂ ਇੰਧਨ ਨਾ ਹੈ ਤੇ ਬਾਲਣ। ਮਹਾਰਾਜ ਕਹਿੰਦੇ ਤੂੰ ਰੱਬ ਦਾ ਸ਼ੁਕਰ ਕਰ ਉਹ ਬੰਦਿਆ, ਜਿਸ ਵਕਤ ਤੂੰ ਮਾਤਾ ਦੇ ਉਧਰ ਵਿੱਚ ਹੈ ਉਸੇ ਇੰਧਨ ਹੈ, ਉੱਥੇ ਤੇਰਾ ਤਨ ਬਾਲਣ ਦੀ ਤਰ੍ਹਾਂ ਹੈ, ਕੋਮਲ ਜਿਹਾ ਸਰੀਰ, ਛੋਟੀਆਂ ਛੋਟੀਆਂ ਖੱਡੀਆਂ, ਤੇ ਕਿੰਨੇ ਮਕੀਨੇ ਪਰਮਾਤਮਾ ਨੇ ਇਸ ਇੰਧਨ ਨੂੰ, ਇਸ ਬਾਲਣ ਨੂੰ ਮਾਂ ਦੇ ਉਧਰ ਦੀ ਅੱਗ 'ਚ ਰੱਖਿਆ, ਪਰ ਅੱਗ 'ਚ ਇੰਨੀ ਤਾਕਤ ਨਹੀਂ ਕਿ ਇਸ ਸਰੀਰ ਨੂੰ ਸਾੜ ਸਕੇ। ਪਰਮਾਤਮਾ ਦਾ ਸ਼ੁਕਰ ਕਰ ਜਿਹਨੇ ਤੈਨੂੰ ਮਾਂ ਦੇ ਉਧਰ ਵਿੱਚ ਪਈ ਹੋਈ ਅੱਗ, ਤੇ ਉਹ ਅੱਗ ਨੇ ਇਸ ਇੰਧਨ ਨੂੰ, ਇਸ ਬਾਲਣ ਨੂੰ ਸਾੜਿਆ ਨਹੀਂ। ਇਹ ਦਾਤੇ ਦੀ ਮਿਹਰ ਹੈ ਨਾ। ਮਹਾਰਾਜ ਕਹਿੰਦੇ ਇੰਧਨ ਤੇ ਬਸੰਤਰ ਭਾਗੈ, ਅਗਲਾ ਬਚਨ ਮਾਟੀ ਕੋ ਜਲ ਦਹਿ ਬਿਸ਼ਤਿਆ ਗਏ, ਉੱਥੇ ਅਸੀਂ ਪਾਣੀ ਦੇ ਸਾਂ, ਦਸੇ ਪਾਸੇ ਪਾਣੀ ਹੈ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਆਮ ਤੌਰ ਤੇ ਮੈਂ ਕਈ ਵਾਰੀ ਕਹਿੰਦਾ ਬਾਹਰੋਂ, ਆਪ ਜੀ ਦੇਖੋ ਬਰਤਨ ਦੀ, ਬਰਤਨਾਂ ਦੀ ਸੇਵਾ ਕਰਦੇ ਹੋ, ਜਾਂ ਘਰ ਵਿੱਚ ਜਾਂ ਪਾਣੀ ਵਿੱਚ ਆਪਾਂ ਬਿਨਾਂ ਕੋਈ ਗੁਲਾਬ ਪਾਇਆ ਕੰਮ ਕਰੀਏ, 2-3 ਘੰਟੇ ਬਾਅਦ ਆਪ ਜੀ ਦੇਖੋਗੇ ਸਾਡੇ ਹੱਥਾਂ ਦੀਆਂ ਉਂਗਲਾਂ ਦੇ ਜਿਹੜੇ ਟੋਟੇ ਨੇ ਨਾ, ਤੇ ਇਹ ਜਿਹੜੀ ਸਕਿਨ ਮਾਸਕ ਹੈ, ਚਮੜੀ ਚਿੱਟੀ ਜਿਹੀ ਹੋ ਜਾਏਗੀ। ਲਗਾਤਾਰ ਕਰਾਂਗੇ ਤੇ ਚਮੜੀ ਭੁਰਨ ਲੱਗ ਪੈਗੀ, ਜੇ ਕੋਈ ਹਮੇਸ਼ਾ ਪਾਣੀ 'ਚ ਰੱਖਿਆ ਤੇ ਗਲ ਵੀ ਲੱਗ ਪੈਣਗੇ। ਮਹਾਰਾਜ ਕਹਿੰਦੇ ਆ ਰੱਬ ਦਾ ਸ਼ੁਕਰ ਕਰ ਉਹ ਬੰਦਿਆ, ਜੇ ਮਾਂ ਦੇ ਉਧਰ ਦੀ ਅੱਗ 'ਚ ਤੇਰੀ ਇਸ ਬਾਲਣ ਨੂੰ ਸੜਨ ਨਹੀਂ ਦਿੱਤਾ, ਇਹ ਮਿੱਟੀ ਆ ਕੱਚੀ ਮਿੱਟੀ ਦਾ ਭਾਂਡਾ, ਇਹ ਸਰੀਰ ਕਿੰਨੇ ਮਕੀਨੇ ਉਸ ਪਾਣੀ ਵਿੱਚ ਪਿਆ ਰਿਹਾ, ਮਾਂ ਦੇ ਉਧਰ ਦੇ ਪਾਣੀ 'ਚ ਰਿਹਾ। ਜਨਮ ਤੋਂ ਬਾਅਦ ਪਾਣੀ 'ਚ 2 ਘੰਟੇ ਖੱਤ ਪਾਓ ਤੇ ਸਕਿਨ ਭੁਰਨ ਲੱਗ ਪੈਂਦੀ ਏ, ਇੰਨੇ ਮਕੀਨੇ ਪਾਣੀ 'ਚ ਮਾਸ ਰਿਹਾ। ਪਰਮਾਤਮਾ ਦਾ ਸ਼ੁਕਰਾਨਾ, ਨਾ ਉਹਨੇ ਭੁਰਨ ਦਿੱਤਾ ਤੇ ਨਾ ਉਹਨੇ ਗਲਨ ਦਿੱਤਾ ਹੈ, ਇਹ ਉਸ ਦਾਤੇ ਦੀ ਮਿਹਰ ਹੈ। ਮਹਾਰਾਜ ਕਹਿੰਦੇ ਨੇ ਇੰਧਨ ਤੇ ਬਸੰਤਰ ਭਾਗੈ, ਮਾਟੀ ਕੋ ਜਲ ਦਹਿ ਬਿਸ਼ਤਿਆ ਗਏ, ਉੱਪਰ ਚਰਨ ਪੈਰ ਤੇਰੇ ਉੱਤੇ ਸਨ, ਤਲੇ ਆਕਾਸ਼, ਆਹ ਜਿਹੜਾ ਤੇਰਾ ਸਿਰ ਹੈ, ਜਿਹੜਾ ਤੇਰਾ ਦਿਮਾਗ ਹੈ, ਇਹ ਰੱਬ ਨੇ ਉਧਰ ਵਿੱਚ ਜਨਮ ਤੋਂ ਪਹਿਲਾਂ ਸਿਰ ਥੱਲੇ ਸੀ, ਪੈਰ ਉੱਤੇ ਸਨ, ਤੂੰ ਕਿਉਂ ਨੀ ਉਹਦਾ ਸ਼ੁਕਰ ਕਰਦੇ, ਦਾਤ ਨੀ ਉਸਦੀ। ਉੱਪਰ ਚਰਨ ਤਲਾ ਆਕਾਸ਼, ਘੱਟ ਮੈਂ ਕੀਨੋ ਸਿੰਧ ਪ੍ਰਗਾਸ਼। ਇਸ ਬੇਨਤੀ ਨੂੰ ਸੁਣੋ, ਇੱਕ ਮਾਂ ਦਾ ਸਰੀਰ, ਘੱਟ ਮੈਂ ਕੀਨੋ, ਘੱਟ ਦਾ ਅਰਥ ਵੈਸੇ ਅਸੀਂ ਭਾਂਡਾ ਕਰਨੇ, ਇਹਦਾ ਅਰਥ ਕਰਾਂਗੇ ਇੱਕ ਨਿੱਕਾ ਜਿਹਾ ਸੈੱਲ ਜਿਹੜਾ ਅੱਖਾਂ ਨਾਲ ਵੀ ਨਹੀਂ ਦਿਸਦਾ, ਪਿਤਾ ਦਾ ਬਿੰਦ, ਅੱਖਾਂ ਨਾਲ ਵੀ ਨਜ਼ਰ ਨਹੀਂ ਆਉਂਦਾ ਉਹ ਬੰਦਿਆ, ਆ ਜਿਹੜਾ ਤੂੰ 3.5 ਮਨ ਦਾ ਸਰੀਰ ਲੈ ਕੇ ਬੈਠਾ ਹੈ, ਚੇਤੇ ਰੱਖੀ ਇਹਦੀ ਸ਼ੁਰੂਆਤ ਇੱਕ ਉਸ ਨਿੱਕੇ ਜਿਹੇ ਕਣ ਸ਼ਬਦ ਵਰਤਾਂ, ਨਿੱਕੀ ਜੀ ਬੂੰਦ ਤੋਂ ਹੋਈ, ਜਿਹਦੀ ਹਰਕਤ ਅੱਖਾਂ ਨੂੰ ਦਿਸਦੀ ਨਹੀਂ, ਪਰਮਾਤਮਾ ਨੇ ਉਸ ਨਿੱਕੇ ਜਿਹੇ ਸੈੱਲ ਵਿੱਚ ਵੀ ਆਪਣਾ ਸਮੁੰਦਰ ਟਿਕਾ ਦਿੱਤਾ, ਆਪਣਾ ਉਹਨੇ ਚੇਤਨਾ ਟਿਕਾ ਦਿੱਤੀ ਜੀ। ਘਟਵੇਂ ਕਿਨੂੰ ਸਿੰਧ ਪ੍ਰਕਾਸ਼। ਹੁਣ ਅਗਲੀ ਬੇਨਤੀ ਹੈ, ਪ੍ਰਥਮ ਹੈ ਮਾਖਣ, ਜਦੋਂ ਇਨਸਾਨ ਦਾ ਜਨਮ ਨਹੀਂ ਹੋਇਆ, ਪਰਮਾਤਮਾ ਨੇ ਮਾਂ ਦੇ ਸੀਨੇ 'ਚ ਇਹਦੀ ਫੀਡ, ਇਹਦੀ ਖੁਰਾਕ ਮੱਖਣ ਦੀ ਤਰ੍ਹਾਂ ਜਮਾ ਦਿੱਤੀ, ਤੇ ਜਦੋਂ ਜਨਮ ਹੋਇਆ ਜੀ, ਹਾਲਾਂਕਿ ਮੈਂ ਅਰਜ਼ ਕਰਾਂ ਦੁੱਧ ਵਿੱਚੋਂ ਤਾਂ ਮੱਖਣ ਨਿਕਲਦਾ ਸੁਣਦੇ ਹਾਂ ਆਪਾਂ, ਜਾਗ ਲਾਉਂਦੇ ਹਾਂ ਰਿੜਕਣੇ ਤੇ ਮੱਖਣ ਨਿਕਲਦਾ, ਕਦੀ ਮੱਖਣ ਨੂੰ ਪਗਲਾ ਕੇ ਦੁੱਧ ਆਉਂਦਾ ਦੇਖੇ? ਤੇ ਗੁਰੂ ਸਾਹਿਬ ਕਹਿ ਰਹੇ ਵੀ ਪ੍ਰਥਮੈ ਮਾਖਣ, ਪਹਿਲਾਂ ਮੱਖਣ ਸੀ, ਪਾਛਾ ਦੁੱਧ। ਮੈਂ ਅਰਜ਼ ਕੀਤੀ ਭਾਵੇਂ ਗੁਰਮੁਖ ਟੀਕਾ ਕਰ ਰਹੀ ਅਰਥ ਕਰਦੇ ਨੇ ਪਹਿਲਾਂ ਤੱਤ ਪਰਮਾਤਮਾ ਬਾਅਦ ਵਿੱਚ ਸ੍ਰਿਸ਼ਟੀ, ਪਰ ਜਿਹੜਾ ਪ੍ਰਕਰਨ ਚੱਲ ਰਿਹਾ ਜਿਵੇਂ ਅਰਦਾਸ ਕਰ ਰਿਹਾ, ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਆ ਕਿ ਪਹਿਲਾਂ ਦਰਅਸਲ ਮੱਖਣ ਜੰਮਿਆ ਹੋਇਆ ਦੁੱਧ ਹੈ, ਮੱਖਣ ਹੈ, ਤੇ ਜਦੋਂ ਜਨਮ ਹੋਇਆ ਉਹਨੇ ਮੱਖਣ ਨੂੰ ਪਿਘਲਾ ਕੇ ਦੁੱਧ ਬਣਾ ਦਿੱਤਾ। ਪਿਆਰਿਆ, ਇਹ ਪਰਮਾਤਮਾ ਦਾ ਸ਼ੁਕਰ ਕਰੇ, ਦਾਤਾ ਹੀ ਕਰ ਰਿਹਾ ਹੈ। ਪ੍ਰਥਮ ਹੈ ਮੱਖਣ, ਪਾਛ ਹੈ ਦੁੱਧ, ਮੈਲੋ ਕਿਨੂੰ ਸਾਬਣ ਸੂਦ। ਅੱਜ ਸਤਿਗੁਰਾਂ ਨੇ ਜੀ ਪਹਿਲਾ ਬਚਨ ਇਹ ਕਿਹਾ, ਤੁਮ ਦਾਤੇ, ਤੁਸੀਂ ਦਾਤਾਂ ਦੇਣ ਵਾਲੇ ਹੋ, ਤੇਰਾ ਸ਼ੁਕਰ। ਤੇ ਸੱਚ ਕਿ ਸ਼ੁਕਰ ਬੰਦਾ ਇਹਦੇ ਤੇ ਸ਼ੁਰੂ ਕਰੇ, ਆਤੰਕ ਤੁਸੀਂ ਦਿੱਤਾ। ਤੁਮ ਦਾਤੇ, ਦੱਦਾ ਦਾਤਾ ਏਕ ਹੈ, ਸਭ ਕੁ ਦੇਵਨ ਖਾਰ, ਦਿੰਦੇ ਟੋਟ ਨਾ ਆਵੀ ਅਗਣਿਤ ਭਰੇ ਭੰਡਾਰ। ਜਗਤ ਭਿਖਾਰੀ ਫਿਰਤ ਹੈ, ਪਿਆਰਿਓ ਸਿਰਫ ਉਹ ਦਾਤਾ ਹੈ, ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਪਹਿਲਾ ਬਚਨ ਜੀ, ਤੁਮ ਦਾਤੇ, ਤੁਸੀਂ ਦਾਤਾਂ ਦਿੰਦੇ ਹੋ, ਠਾਕੁਰ ਤੁਸੀਂ ਸਾਡੇ ਮਾਲਕ ਹੋ, ਤੁਸੀਂ ਦਾਤ ਦਿੱਤੀ ਮਾਲਕ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਸਾਡੀ ਪ੍ਰਤਪਾਲਣਾ ਕਰਦੇ ਪਏ ਹੋ, ਤੇ ਇੱਥੇ ਇਕੱਲੇ ਅਸੀਂ ਨਹੀਂ, ਜਿੰਨੇ ਜੀਵ ਨੇ ਗੁਰਮੁਖੋ। ਆ ਚਲੋ ਇੱਥੇ ਤੇ ਅਸੀਂ ਕਹਾਂਗੇ ਬੰਦਾ ਉਦਮ ਕਰਦਾ, ਆਪਾਂ ਨੂੰ ਸੱਚੀ ਸਾਰੇ ਇਨਸਾਨ ਨੂੰ ਚਿੰਤਾ ਹੈ। ਇਨਸਾਨ ਦਾ ਅਰਥ ਕੇਵਲ ਇੱਕ ਮਿੰਟ ਹੀ ਨਹੀਂ, ਆਪਾਂ ਨੂੰ ਚਿੰਤਾ ਸਵੇਰੇ ਖਾਧਾ ਦੁਪਹਿਰੇ ਕਿੱਥੋਂ ਮਿਲੇਗਾ, ਦੁਪਹਿਰ ਦਾ ਪ੍ਰਬੰਧ ਕਰਦੇ ਲੋਕੀ ਨਾਲ ਖਾਣੇ ਦੇ ਵਿੱਚ ਹੀ ਦੱਸਣ ਲੱਗ ਪੈਂਦੇ ਆ, ਅੱਜ ਰਾਤ ਨੂੰ ਆਹ ਬਣਾਵਾਂਗੇ। ਇਹਦਾ ਮਤਲਬ ਹੈ ਜੇ ਤੂੰ ਲੰਚ ਤੇ ਕੀਤਾ ਕੋਈ, ਰਾਤ ਦਾ ਤੈਨੂੰ ਫਿਕਰ ਪੈ ਗਿਆ, ਤੇ ਫਿਰ ਰਾਤ ਨੂੰ ਖਾਣ ਲੱਗੇ, ਸਵੇਰੇ ਨਾਸ਼ਤਾ ਇਹ ਕਰਨਾ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ, ਉਸ ਦਾਤੇ ਵੱਲ ਵੇਖੋਏ, ਉਹਨੇ ਤਿਰੰਦੇ ਪੈਦਾ ਕੀਤੇ ਆ ਪੰਛੀ, ਆਲਣਾ ਫੋਲ ਕੇ ਦੇਖੀ, ਨਾ ਉੱਥੇ ਰੁਪਈਆ ਪਿਆ, ਨਾ ਸੋਨਾ ਪਿਆ, ਤੇ ਨਾ ਦਾਣਾ ਪਿਆ। ਪੰਛੀ ਤੇ ਪੰਛੀ ਦੇ ਗੋਟ, ਉਹਦੇ ਬੱਚੇ ਦੋਨੋਂ ਆਲਣੇ ਵਿੱਚ ਨੇ, ਇੰਨੇ ਭਰੋਸੇ ਨਾਲ ਜਿਉਂਦੇ ਨੇ ਕਿ ਜੇ ਰਾਤ ਨੂੰ ਖਾਣ ਨੂੰ ਦਿੱਤਾ, ਦਿਨ ਚੜੇ ਜੇ ਜ਼ਿੰਦਗੀ ਦਏਗਾ ਤੇ ਖਾਣ ਨੂੰ ਵੀ ਜ਼ਰੂਰ ਦਏਗਾ। ਕਿੱਡਾ ਵੱਡਾ ਭਰੋਸਾ ਦਾਤੇ ਦੀ। ਪਰੰਦਾ ਨਾ ਗਿਰਹਾ ਜ਼ਰ, ਪਰੰਦਾ ਆ ਪੰਛੀ ਜਿਹੜੇ ਨੇ, ਨਾ ਉਹ ਗਰਾਸ ਰੱਖਦੇ ਆ, ਰੋਜ਼ੀ ਰੱਖਦੇ ਆ, ਨਾ ਪੈਸਾ। ਪਰੰਦਾ ਨਾ ਗਿਰਹਾ ਜ਼ਰ, ਦਰਖਤ ਆਪ ਆਸ ਕਰ, ਪਾਣੀ ਤੇ ਰੁੱਖਾਂ ਤੇ ਰਹਿਣ ਵਾਲੇ। ਤੇ ਮਹਾਰਾਜ ਕਹਿੰਦੇ, ਦੇਹੰਦ ਸੂਈ, ਦੇਣ ਵਾਲਾ ਉਹ ਹੈ, ਏਕ ਤੂੰ, ਏਕ ਤੂੰ, ਤੁਮ ਦਾਤੇ, ਏਕ ਤੂੰ, ਸਿਰਫ ਤੁਸੀਂ ਦਿੰਦੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਕਿੰਨੀ ਪ੍ਰਤਪਾਲਨਾ ਤੁਸੀਂ ਕਰਦੇ ਹੋ। ਨਾਇਕ, ਸਾਨੂੰ ਰਾਹ ਵਿਖਾਉਣ ਵਾਲੇ ਤੁਸੀਂ ਹੋ ਵਾਹਿਗੁਰੂ ਜੀ। ਨਾਇਕ, ਖਸਮਾਂ ਮਾਰੇ, ਤੁਸੀਂ ਸਾਡੇ ਖਸਮ ਹੋ। ਨਿਮਖ, ਨਿਮਖ, ਤੁਮ ਹੀ ਪ੍ਰਤਪਾਲੋ, ਇੱਕ ਸਾਹਸ ਕਰਕੇ ਸਾਡੀ ਤੁਸੀਂ ਪ੍ਰਤਪਾਲਨਾ ਕਰ ਰਹੇ ਹੋ। ਹਮ ਬਾਰਕ ਤੁਮਰੇ ਧਾਰੇ, ਅਸੀਂ ਬੱਚੇ ਤੇਰੇ ਸਹਾਰੇ ਤੇ, ਤੇਰੇ ਓਟ ਆਸਰੇ ਤੇ ਜਿੰਦੇ ਹਾਂ।
ਜਿਹੜਾ ਏਕ ਕਵਲ ਗੁਰ ਕਹੀਐ।
ਹੁਣ ਅੱਗੇ ਸਤਿਗੁਰੂ ਹੋਰ ਨਿਮਰਤਾ ਚ ਚਲੇ ਗਏ ਜੀ। ਦੇਖੋ ਇੱਕ ਇੱਕ ਬਚਨ ਦੀ ਲੜੀ ਲੈ ਕੇ ਤੁਰਾਂਗੇ ਤੇ ਬਹੁਤ ਰਸ ਹੈ ਇਹ ਇਸ ਤਰ੍ਹਾਂ ਅਰਥ ਵਿਚਾਰ ਦਾ। ਪਹਿਲਾਂ ਇਹ ਸ਼ਬਦ ਕਹਿ ਦਿੱਤੇ ਜੀ, ਦਾਤਾ, ਪ੍ਰਤਪਾਲਕ, ਠਾਕੁਰ, ਨਾਇਕ ਤੇ ਖਸਮ। ਹੁਣ ਕਹਿੰਦੇ ਨੇ ਇਹ ਤੇਰੀ ਕੋਈ ਸਿਫਤ ਤੁਰਾ ਸਾਂ ਕਰ ਲਈ, ਕਿਉਂਕਿ ਵਾਹਿਗੁਰੂ ਜੀ ਸਾਡੇ ਕੋਲ ਜੀਵੇ ਇੱਕ ਤੇ ਗੁਣ ਤੇਰੇ ਨੇ ਅਨੇਕਾਂ ਅਨੰਤ। ਹੁਣ ਇੱਕ ਜੀਵ ਅਨੰਤ ਨੂੰ ਗਾ ਸਕੇਗੀ? ਨਹੀਂ ਗਾ ਸਕਦੀ। ਜੇਵਾ ਏਕ, ਸਾਡੀ ਜ਼ੁਬਾਨ ਏਕ ਹੈ, ਤਵਨ ਗੁਣ ਕਹੀ ਹੈ, ਤੇਰੇ ਕਿੰਨੇ ਕੋਈ ਗੁਣ ਕਾ, ਕਿੰਨਾ ਕੋਈ ਪਰਉਪਕਾਰ ਤੇਰਾ ਕਹਾਂ। ਜੇਵਾ ਏਕ ਕਵਨ ਗੁਣ ਕਹੀ ਹੈ, ਮੇਰੇ ਕੋਲ ਕੋਈ ਇੱਕ ਜੀਵ ਕੋਲ ਤਾਕਤ ਨਹੀਂ ਤੇਰੇ ਗੁਣ ਕਹਿ
ਸਕਾਂ। ਬੇਅੰਤ ਸੁਆਮੀ, ਤੇਰੇ ਅੰਤ ਨਾ ਕਿ ਨਹੀਂ ਲਹੀਐ।
ਕਿਉਂ ਮਹਾਰਾਜ, ਕਿਉਂ ਨਹੀਂ ਕਹਿ ਸਕਦੇ? ਕਹਿਣ ਲੱਗੇ, ਬੇਸ਼ੁਮਾਰ, ਉਹਦਾ ਕੋਈ ਸ਼ੁਮਾਰ ਨਹੀਂ, ਕੋਈ ਗਿਣਤੀ ਨਹੀਂ। ਬੇਅੰਤ, ਉਸਦਾ ਕੋਈ ਅੰਤ ਨਹੀਂ ਪਾ ਸਕਦਾ। ਬੇਸ਼ੁਮਾਰ ਬੇਅੰਤ ਸਵਾਮੀ, ਹੇ ਬੇਸ਼ੁਮਾਰ ਵਾਹਿਗੁਰੂ ਬੇਅੰਤ ਸਵਾਮੀ ਮਾਲਕ ਜੀ, ਤੇਰੋ ਅੰਤ ਨਾ ਕਿਨਹੀ ਲਈ ਹੈ। ਕੋਈ ਵੀ ਇਨਸਾਨ ਆਪਣੀ ਜ਼ਬਾਨ ਨਾਲ ਬੋਲ ਬੋਲ ਕੇ ਤੇਰਾ ਅੰਤ ਨਹੀਂ ਪਾ ਸਕਦਾ। ਇਹ ਰਹਾਓ ਦੇ ਬਚਨ ਦੇ। ਪਰ ਰੋਜ਼ ਤਾਂ ਮਹਾਰਾਜ ਕਹਿੰਦੇ ਨੇ ਗੁਣ ਗਾਓ ਪਰਮਾਤਮਾ ਦੇ, ਵਾਹਿਗੁਰੂ ਜੀ ਦੇ ਗੁਣ ਗਾਓ, ਜੀਵ ਨਾਲ ਗਾਓ। ਕੱਲ ਵੀ ਮੈਂ ਬੇਨਤੀ ਕੀਤੀ, ਮਹਾਰਾਜ ਕਹਿੰਦੇ ਨੇ ਬਚਨ ਕਰਦੇ ਆ ਕਿ ਰਸਨਾ ਜਪੀਐ ਏਕ ਨਾਮ। ਮਹਾਰਾਜ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰਨਾਮ। ਮਹਾਰਾਜ ਵਾਰ ਵਾਰ ਕਹਿੰਦੇ ਤੁਸੀਂ ਬੋਲੋ ਉਹਦੇ ਗੁਣਾਂ ਨੂੰ। ਹਾਂ, ਹੱਥ ਜੋੜ ਬੇਨਤੀ ਗੁਰਮੁਖੋ, ਇਹ ਵੀ ਸਿਮਰਨ ਵਿੱਚੋਂ ਦਾਤ ਮਿਲਦੀ। ਉਂਝ ਅਰਥ ਕਰਨ ਨੂੰ ਮੈਂ ਵੀ ਕਰ ਜਾਂਗਾ ਜੀ, ਜੇ ਵਾ ਇੱਕ ਹੈ ਕਿੰਨੇ ਗੁਣ ਕਹੀਏ। ਸਿਮਰਨ ਕਰ ਕਰਕੇ ਜਦੋਂ ਬੇਅੰਤ ਵਿੱਚ ਅੰਤ ਲੀਨ ਹੁੰਦਾ ਹੈ, ਫਿਰ ਸੁਣੋ, ਅੰਤ ਬੇਅੰਤ ਵਿੱਚ ਸਮਾਉਂਦਾ ਹੈ। ਅੰਤ ਦਾ ਮਤਲਬ ਅਸੀਂ ਸੀਮਾ ਵਿੱਚ ਹਾਂ, ਸਾਡੀ ਉਮਰ ਹੈ, ਸਾਡੀ ਬੁੱਧੀ, ਸਾਡੀ ਅਕਲ, ਸਾਡਾ ਗਿਆਨ, ਸਾਡੀ ਤਾਕਤ ਸੀਮਾ ਵਿੱਚ ਹੈ। ਜਦੋਂ ਅੰਤ ਵਾਲਾ ਬੇਅੰਤ ਵਿੱਚ ਸਮਾਉਂਦਾ ਹੈ ਤੇ ਬੇਅੰਤ ਦੇ ਗੁਣ ਦੇਖ ਕੇ ਕਹਿੰਦਾ ਪਰਮਾਤਮਾ ਮੇਰੇ ਕੋਈ ਤਾਕਤ ਨਹੀਂ, ਮੈਂ ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਕਰ ਸਕਾਂ, ਸਾਡੇ ਕੋਈ ਸਮਰੱਥਾ ਨਹੀਂ। ਪਰ ਉਸਦੇ ਗੁਣ ਗਾਉਣੇ ਬਹੁਤ ਜ਼ਰੂਰੀ ਨੇ। ਹੁਣ ਬੇਨਤੀ ਹੈ ਕਿ ਗੁਣ ਗਾਈਏ ਪਰ ਅੰਤ ਵਾਲੇ ਪਾਸੇ ਨਹੀਂ ਤੁਰਨਾ। ਜਿਹੜਾ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਾ ਜੀ, ਵਾਹਿਗੁਰੂ ਜੀ ਜਿਹੜਾ ਮਹਾਰਾਜ ਨੇ ਸਦੀਆਂ ਪਹਿਲਾਂ ਬਚਨ ਕਿਹਾ ਨਾ, ਮੱਥ ਹੈ ਤਿਲਕ ਹੱਥ ਮਾਲਾ ਬਾਨਾ, ਮੱਥੇ ਤੇ ਤਿਲਕ ਹੈ, ਹੱਥ 'ਚ ਮਾਲਾ ਹੈ, ਗਲ 'ਚ ਮਾਲਾ ਹੈ। ਮਹਾਰਾਜ ਕਹਿੰਦੇ ਲੋਗਨ ਰਾਮ ਖਿਲੋਨਾ ਜਾਣਾ, ਲੋਕਾਂ ਨੇ ਪਰਮਾਤਮਾ ਨੂੰ ਖਿਡੌਣੇ ਦੀ ਤਰ੍ਹਾਂ ਸਮਝਿਆ। ਹਰ ਇਨਸਾਨ ਕਹਿੰਦਾ ਜੀ ਮੇਰੇ ਕੋਲ ਤੱਤ ਜੇ, ਮੇਰੇ ਕੋਲ ਗਿਆਨ ਜੇ, ਤੇ ਇੱਕ ਗੱਲ ਬੜੀ ਸਪਸ਼ਟ ਜੋ ਬਾਣੀ ਸਾਨੂੰ ਸਮੱਤ ਦਿੰਦੀ ਹੈ, ਜਿਹੜਾ ਇਨਸਾਨ ਪਰਮਾਤਮਾ ਦੇ ਮਸਲੇ ਜਾਂ ਉਸ ਦੇ ਵਿਸ਼ੇ 'ਚ ਇਹ ਕਹਿੰਦਾ ਮੈਨੂੰ ਸਭ ਤੋਂ ਵੱਧ ਪਤਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਅਗਿਆਨੀ ਉਹਨੂੰ ਮੰਨਿਓ। ਸੋਈ ਅਜਾਨ ਕਹੇ ਮੈਂ ਜਾਣਾ, ਸੋਈ ਅਜਾਨ ਉਹ ਹੀ ਅਗਿਆਨੀ ਹੈ ਜਿਹੜਾ ਕਹਿੰਦਾ ਮੈਂ ਜਾਣ ਗਿਆ ਹਾਂ। ਜਾਣਨ ਖਾਰ ਨਾ ਛਾਣੇ ਦੇ, ਫਿਰ ਉਹਦਾ ਮਤਲਬ ਕਹੀਏ ਨਾ। ਮਹਾਰਾਜ ਕਹਿੰਦੇ ਕਹੋ ਉਹਦੇ ਗੁਣਾਂ ਨੂੰ ਗਾਓ। ਉੱਤੇ ਆਪ ਹਜ਼ੂਰ ਨੇ ਗਾਏ ਵੀ ਤੁਸੀਂ ਦਾਤੇ ਹੋ, ਤੁਸੀਂ ਪ੍ਰਤਿਪਾਲਕ ਹੋ। ਗੁਣ ਇਸ ਕਰਕੇ ਗਾਣੇ ਨੇ ਕਿ ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਗੁਣੀ ਨਿਧਾਨ ਵਿੱਚ ਮਿਲ ਸਕੀਏ, ਕਿਉਂਕਿ ਹੋਰ ਕੋਈ ਤਰੀਕਾ ਹੀ ਨਹੀਂ। ਮਹਾਰਾਜ ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਮਹਾਰਾਜ ਕਹਿੰਦੇ ਉਸ ਨੂੰ ਅਮੁੱਲ ਅਮੁੱਲ ਕਹੋ ਤੇ ਤਾਂ ਵੀ ਨਹੀਂ ਕਿਹਾ ਜਾ ਸਕਦਾ। ਆਖ ਆਖ ਰਹੇ ਨਿਮਲਾਏ। ਫਿਰ ਬੇਨਤੀ ਸੁਣਿਓ, ਇਸ ਤੁਕ ਨੂੰ ਆਪ ਰੋਜ਼ ਪੜ੍ਹ ਲਓ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਆ, ਅਮੁੱਲ ਭੰਡਾਰ, ਆਪ ਤਾਂ ਕਹੀ ਜਾਂਦੇ ਨੇ ਅਮੁੱਲ ਅਮੁੱਲ, ਤੇ ਫਿਰ ਇੱਕੋ ਦਮ ਹਜ਼ੂਰ ਕਹਿੰਦੇ ਨਹੀਂ ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹਿ ਲਿਵਲਾਏ, ਉਸ ਨੂੰ ਅਮੁੱਲ ਅਮੁੱਲ ਵੀ ਨਹੀਂ ਕਿਹਾ ਜਾ ਸਕਦਾ। ਪਰ ਮਹਾਰਾਜ ਕਿਉਂ ਕਹਿ ਰਹੇ ਹੋ? ਕਹਿਣ ਲੱਗੇ ਇਸ ਕਰਕੇ ਕਹਿੰਦੇ ਆ ਆਖਣ ਵਾਲਿਆਂ ਦੀ ਲਿਵ ਲੱਗ ਜਾਂਦੀ ਹੁੰਦੀ ਹੈ, ਆਖਣ ਵਾਲੇ ਉਹਦੇ ਵਿੱਚ ਸਮਾ ਜਾਂਦੇ ਆ। ਰਹਿ ਰਾਸ ਵਿੱਚ ਅਸੀਂ ਪਾਠ ਕਰਨੇ ਆ, ਹਜ਼ੂਰ ਨੇ ਫਰਮਾਇਆ ਕਿ ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਡੀਟਾ ਹੋਏ। ਤੇਰੇ ਗੁਣ ਕੌਣ ਕਹਿ ਸਕਦਾ? ਕੇਵਲ ਵੱਡਾ ਡੀਟਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਕੋਈ ਨਹੀਂ ਕਹਿ ਸਕਦਾ ਕੀਮਤ ਪਾਏ ਨਾ ਕਿਹਾ ਜਾਏ। ਕਹਿਣ ਵਾਲੇ ਤੇਰੇ ਰਹਿ ਸਮਾਏ, ਕਹਿਣ ਵਾਲੇ ਇੱਕ ਦਿਨ ਤੇਰੇ ਵਿੱਚ ਸਮਾ ਗਏ ਨੇ। ਗੁਣ ਕਹੀਏ ਪਰ ਗੁਣਾਂ ਦਾ ਅੰਤ ਨਹੀਂ ਕੋਈ ਪਾ ਸਕਦਾ, ਉਹ ਬੇਅੰਤ ਹੈ, ਉਹ ਬੇਅੰਤ ਹੈ। ਸੱਚ ਇਹ ਗੁਰੂ ਦੀ ਗੱਲ ਕਰਦਿਆਂ ਵੀ ਜਿੰਨੀ ਮਰਜ਼ੀ ਸੋਝੀ ਹੋਵੇ, ਗੁਰੂ ਵੀ ਬੇਅੰਤ ਹੀ ਹੈ, ਉਹਦਾ ਅੰਤ ਨਹੀਂ। ਆਪ ਜੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕੱਲ ਨੂੰ ਹਜ਼ੂਰ ਦਾ ਆਗਮਨ ਪੁਰਬ ਹੈ ਵੱਡੇ ਸਾਹਿਬ ਦਾ। ਸੱਚਮੁੱਚ ਨੇਤਰਾਂ ਭਿੱਜਿਆਂ ਵਾਲੇ ਦਾ, ਤੇ ਇਹ ਗੁਰੂ ਸਾਹਿਬ ਆਪ ਆਪਣੀ ਰਚਨਾ 'ਚ ਆਪਣੀ ਬਾਣੀ 'ਚ ਕਹਿੰਦੇ ਨੇ, ਇਹ ਦਾਤੇ ਨੇ ਸਾਡੇ ਤੇ ਕਹਿੰਦੇ ਮਿਹਰ ਕੀਤੀ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੋਗੁਨਾ ਗੁਰਮੁਖ ਰੰਗ ਚਲੂ ਲਿਆ ਮੇਰਾ, ਮਨ ਤਨੂ ਭਿੰਨਾ ਜਨ ਨਾਨਕ ਮੁਸ਼ਕ ਚਕੋ ਲਿਆ, ਸਭ ਜਨਮ ਧੰਨ ਧੰਨ। ਹਜ਼ੂਰ ਮਹਾਰਾਜ ਕਹਿ ਰਹੇ ਨੇ ਕਿ ਸਾਡੇ ਨੇਤਰ ਭਿੱਜੇ ਹੋਏ ਆ, ਫਿਰ ਬੇਨਤੀ ਆਪਣੇ 'ਤੇ ਟੁਕਾ ਰਹੇ ਨੇ। ਚਲੋ ਅਸੀਂ ਕਥਾ ਵੇਲੇ ਕਹਿ ਦਿੰਦੇ ਹਾਂ ਕਿ ਮਹਾਰਾਜ ਦੇ ਨੇਤਰ ਨੀਰ ਨਾਲ ਪੂਰਤ ਰਹਿੰਦੇ ਸਨ। ਗੁਰੂ ਰਾਮਦਾਸ ਕਹਿੰਦੇ ਨੇ ਨਹੀਂ ਨੀਰ ਨਹੀਂ, ਅੰਦਰ ਅੰਮ੍ਰਿਤ ਭਰਿਆ ਪਿਆ ਹੈ। ਸੱਚ ਇਹ ਕਿ ਗੁਰੂ ਰਾਮਦਾਸ ਤਾਂ ਹੈ ਅੰਮ੍ਰਿਤ ਦੀ ਦਿਹੁਰੀ। ਭਾਵਾਂ ਉਹਨਾਂ ਗੁਰੂ ਜੀ ਨੇ ਸ਼ਬਦ ਵਰਤੇ ਕਿ ਗੁਰ ਅੰਮ੍ਰਿਤ ਭਿੰਨੀ ਦਿਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਗੁਰੂ ਰਾਮਦਾਸ ਕਹਿੰਦੇ ਸਾਡੇ ਨੇਤਰਾਂ 'ਚ ਨੀਰ ਨਹੀਂ, ਵੇਖੋ ਇਹ ਆਪ ਮਹਾਰਾਜ ਕਹਿ ਰਹੇ ਨੇ। ਕਹਿੰਦੇ ਇਹ ਨੀਰ ਨਹੀਂ, ਇਹ ਦਰਅਸਲ ਨਾਮ ਅੰਮ੍ਰਿਤ ਦਾ ਰਸ ਹੈ। ਹਰ ਅੰਮ੍ਰਿਤ ਭਿੰਨੇ ਲੋਇਣਾ। ਤੇ ਕਦੀ ਇਸ ਤਰ੍ਹਾਂ ਦਰਸ਼ਨ ਕਰਕੇ ਵੇਖੀਏ ਖਿਆਲ 'ਚ। ਮੈਂ ਇਹ ਨਹੀਂ ਕੋਈ ਕਹਿ ਰਿਹਾ ਕਿ ਫੋਟੋ, ਆਹ ਥੋਟ ਬਣ ਰਿਹਾ, ਇੱਕ ਫੁਰਨਾ ਹੈ ਨਾ ਜੀ, ਅੰਮ੍ਰਿਤ ਭਿੰਨੇ ਲੋਇਣਾ। ਇਹ ਕਿਸੇ ਨੇ ਕਿਸੇ ਨੇ ਕੀ ਬਣਾ ਸਕਣਾ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਦੇਖੋ ਇਸ ਤਰ੍ਹਾਂ ਕਦੀ ਸਿਮਰ 'ਚ ਬੈਠਿਆਂ ਦੀਦਾਰ ਕਰੀਏ ਕਿ ਮਹਾਰਾਜ ਜੀ ਦੇ ਨੇਤਰਾਂ 'ਚੋਂ ਅੰਮ੍ਰਿਤ ਦੀ ਝੜੀ ਲੱਗੀ ਹੋਈ ਹੈ। ਤੇ ਮਹਾਰਾਜ ਕਹਿੰਦੇ ਸਾਡਾ ਅੰਦਰ ਜਿਹੜਾ ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤੰਗਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ ਕੰਚਨ, ਸੋਵਿੰਨਾ ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੂ ਭਿੰਨਾ। ਗੁਰਮੁਖੋ ਦੋ ਸ਼ਬਦ ਵਰਤੇ, ਮਨ ਵੀ ਭਿੱਜਾ ਤੇ ਤਨ ਵੀ ਭਿੱਜਾ। ਸੱਚ ਇਹ ਮਨ ਨੂੰ ਦੁੱਖ ਮਹਿਸੂਸ ਹੋਵੇ, ਅੱਖਾਂ ਚੋਂ ਪਾਣੀ ਨਿਕਲਦਾ, ਇਸ ਤਰ੍ਹਾਂ ਹੁੰਦਾ ਦੁੱਖ 'ਚ। ਮਨ ਨੂੰ ਖੁਸ਼ੀ ਮਿਲੇ ਤੇ ਤਾਂ ਵੀ ਪਾਣੀ ਆਉਂਦਾ। ਲੋਕ ਖੁਸ਼ੀ ਵਿੱਚ ਵੀ ਪਾਣੀ ਸੜਦੇ ਨੇ, ਗਮੀ ਵਿੱਚ ਵੀ ਸੜਦੇ ਆ। ਗੁਰੂ ਰਾਮਦਾਸ ਕਹਿੰਦੇ ਆ ਇਹ ਖੁਸ਼ੀ ਗਮੀ ਨਹੀਂ, ਇਹ ਅੰਦਰ ਅੰਮ੍ਰਿਤ ਨਾਲ ਭਿੱਜ ਗਿਆ ਤੇ ਸੱਚੀ ਮੁੱਚੀ ਨੇਤਰਾਂ ਵਿੱਚੋਂ ਅੰਮ੍ਰਿਤ ਨਿਕਲ ਰਿਹਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਗੁਰੂ ਸਾਹਮਣੇ ਸਿਰਫ ਸਮਰਪਿਤ ਹੀ ਹੈ। ਮੈਂ ਪਿਛਲੇ ਦਿਨੀ ਕਿਹਾ ਜੀ, ਦੇਖੋ ਗੁਰਮੁਖ ਪਿਆਰੇ ਸਾਰੇ ਇੱਥੇ ਕਥਾ ਕਰਨ ਹੁੰਦੇ ਆ। ਇਹ ਗੱਲ ਵੱਖਰੀ ਕਿ ਉਸੇ ਘਟਨਾ ਨੂੰ ਨਵੇਂ ਸ਼ਬਦਾਂ 'ਚ ਹੋਰ ਢੰਗ ਨਾਲ ਅਸੀਂ ਰਸਦਾਇਕ ਬਣਾ ਕੇ ਪੇਸ਼ ਕਰ ਰਹੀ, ਪਰ ਮੂਲ ਘਟਨਾ ਤਾਂ ਉਹ ਇੱਕ ਹੀ ਹੁੰਦੀ ਹੈ ਨਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਰਹੇ ਆ। ਤਕਰੀਬਨ ਮੈਂ ਇੱਕ ਦਿਨ ਅਰਜ਼ ਕੀਤੀ ਸੀ, 21 ਸਾਲ ਦੇ ਕਰੀਬ, 19 ਤੇ 21 ਸਾਲ ਦੇ ਕਰੀਬ, ਇੰਨਾ ਸਮਾਂ ਤੁਹਾਡਾ ਵੀ ਹੁੰਦਾ, ਉਸ ਧਰਤੀ 'ਤੇ ਰਹੇ। ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ, ਸੇਵਾ ਪਹਿਲਾਂ ਵੀ ਕੀਤੀ। ਜਿਸ ਦਿਨ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਿਵਾਹ ਹੋ ਗਿਆ, ਸਤਿਗੁਰਾਂ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਕਰਕੇ ਵਿਆਹ ਕਰ ਦਿੱਤਾ ਸਤਿਗੁਰੂ ਗੁਰੂ ਰਾਮਦਾਸ ਨਾਲ। ਗੁਰਮੁਖੋ ਦੀਨ ਦੁਨੀ ਦਾ ਪਾਤਸ਼ਾਹ ਹੈ ਧੰਨ ਗੁਰੂ ਅਮਰਦਾਸ, ਤੇ 12 ਬਖਸ਼ਾਂ ਨਾਲ ਨਵਾਜੇ ਹੋਏ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੇਵਾ ਵੇਲੇ। ਤੁਮ ਹੋ ਨਿਥਾਨਣ ਕੇ ਥਾਨ, ਇਹ ਸ਼ਬਦ ਵਰਤੇ, ਨਿਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਨ, ਨੋਟਿਆਂ ਦੀ ਓਟ, ਨਿਧਰਿਆਂ ਦੀ ਧਾਰ, ਨਤੀਰਿਆਂ ਦਾ ਤੀਰ, ਪੀਰਾਂ ਦਾ ਪੀਰ, ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਜੀਵ ਕਾ ਜਿਸ ਹੱਥ, 12 ਬਖਸ਼ਾਂ ਨਾਲ ਨਿਵਾਜਿਆ। ਤੇ ਜਦੋਂ ਉਹਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ, ਅੰਦਰ ਦੇਖੋ ਟਿਕਿਆ ਹੋਇਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਿਵਾਹ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਸ਼ਾਦੀ ਤੋਂ ਬਾਅਦ, ਵਿਆਹ ਤੋਂ ਬਾਅਦ ਵੀ ਅੱਗੇ ਹਜ਼ੂਰ ਆਪ ਸੇਵਾ ਕਰਦੇ ਸਨ, ਬੀਬੀ ਭਾਨੀ ਜੀ ਵੱਖਰੀ ਸੇਵਾ ਕਰਦੇ ਸਨ। ਸੱਚ ਇਹ ਅੱਜ ਪਤੀ ਤੇ ਪਤਨੀ ਨੇ ਜ਼ਿੰਦਗੀ ਦਾ ਨੇਮ ਹੀ ਇਹ ਬਣਾਇਆ ਕਿ ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਖੁਸ਼ੀ ਲੈਣੀ ਹੈ। ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਆ। ਇੱਕ ਪਾਠ ਹੈ ਮਹਾਰਾਜ ਜੀ ਦਾ, ਸਵਈਆ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਤਿਗੁਰੂ ਗੁਰੂ ਅਮਰਦਾਸ ਦੇ ਪਵਿੱਤਰ ਮੁਖ ਨੂੰ ਦੇਖ ਕੇ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਵੱਡਾ ਸੁੱਖ ਮਹਿਸੂਸ ਕੀਤਾ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬਾਂਚਿਤ ਸਿੱਧ ਕੋ ਬਿੱਦ ਮਿਲਾਇਓ। ਜਿਹੜੀ ਪਿਆਸ ਸੀ ਇੱਕ ਅੰਦਰ, ਧੁਰ ਦਰਗਾਹ ਚੋਂ ਲਿਖੀ ਉਹ ਪਿਆਸ ਸੀ ਨਾਮ ਦੀ, ਵਿਧਾਤੇ ਨੇ ਬਿੱਦ ਬਣਾ ਦਿੱਤੀ। ਤੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆ ਕੇ ਰਾਮਦਾਸ ਸਤਿਗੁਰੂ ਨੇ ਉਸ ਨਾਮ ਅੰਮ੍ਰਿਤ ਦੇ ਪਿਆਲੇ ਰਜ ਰਜ ਕੇ ਪੀਤੇ। ਫਿਰ ਬੇਨਤੀ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬਾਂਸਿਤ सिद्ध को बिद बुलाओ पूर्ण पोमन ठौर बसो रस बासन सो जो डंग बिशता हो। इस बेनती फिर सुनियो कि गुरु अमरदास महाराज जी दे कोल बख्शिश है, गुरु साहब दे घर दा नाम इन्ना बख्शिंद है जेड़ा मन वासना विच प्रविरत होया दसवें पासी दौड़दा है खिन किते खिन किते। कहिंदे गुरु अमरदास कोल इन्नी ताकत है दसवें पासे भजदे होए मन नूं इक थां के घुट के बन दिता, नाम नाल बन दिता। पूर्ण पौमन ठौर बसो जो रस बासन सो जो दंग दिशतायो। अगे फिर कहिंदे ने कि गोबिंदवाल गोबिंदपुरी सम गयो दुख दूर बरखन को, गोबिंदवाल गोबिंदपुरी सम जलन तीर विपास बनायो, गयो दुख दूर बरखन को सो गुरु मुख देख गरु सुख पायो। धन गुरु अमरदास महाराज जी की सेवा चाहे अज मैं जी बेनती करनी है जी, बेअंत गुणा के मालिक ने धन गुरु रामदास सोडी सुल्तान, सिर्फ अज एक बेनती करनी है उन्होंने पवित्र इतिहासिक जीवन विचों बाणी का खजाना तो बेशुमार, एक गल जेन च रख के तुरनी है भावें गुरु नाल रिश्तेदारी भी है, बस गुरु के हुक्म कभी नहीं टालना। जो गुरु जी कह देंगे क्योंकि जे कुछ खटना है तो सत बचन करके ही मिलेगा। सियाने लोग कहते सन भुला भाणा ते भला, ये तीन पब्बे कहते होंगे ने आम तौर पर, भुला भाणा ते भला। गुरु अमरदास महाराज जी की सेवा च लग गए ते क्योंकि गुरु अमरदास जी ने खुद इन्नी घालना घाली बिरद अवस्था विच, मैं उन शरीरक तौर पर कहगा बिरद बिरद, पर गुरु अमरदास सुरत के तौर पर कहते हैं बुढ़ा ओ हुंदा जिहदी सुरत खिंड जांदी है, ते जे 90 साल दे बजुर्ग दा भी अंदर सुरत कायम है ते बंदगी करदा बुढ़ा कोई नहीं होया। मनमुख बुढ़े हुंदे ने, गुरमुख थोड़ा बुढ़ा हुंदा, गुरमुख बुढ़े कदे नहीं जिन्हां अंतर सुरत ज्ञान। मनमुख बालक बिरद समान है, सच एवं मनमुख बंदा बच्ची बचपन च होवे जवानी च होवे, मनमुख बंदा जिहड़ा उह सच्ची मुच्ची बच्चा भी बुढ़ा हो जांदा है, ते जिहड़ा शरीरक तौर ते बुढ़ा होया होवे सुरत बंदगी भी जुड़ी होवे उहदे ते बुढ़ेपा आउंदा ही नहीं सुरत ते। महाराज गुरु अमरदास महाराज जी दे चरणां च सेवा करदे आ ते कुदरती तौर ते संगत दा ख्याल जांदा भी है कि महाराज इन्हां दे दो बेटे ने, दो दामाद ने, बेटियां दो, ये किदे ते बख्शिश होवेगी अगली समा है। हा ते धन गुरु अमरदास महाराज अपनी प्यानी करन तो पहला बौली साहब के सामने आ गए, क्योंकि ये बौली दा टप धन बाबा बुढ़ा साहब जी ने लाया है, 84 पौड़ ने, आप जी दर्शन कर दो। मैं कल भी कर्ज की बजाय के एदा उत्तर दियो जी, एदा उत्तर दियो, उत्तर देने की थां ते मनना शुरू कर दीए। हुण जी फलाना कहिंदा सरोवर दे इशनान दा की फायदा, उन्हें जरूर उत्तर देने अमृत वेले टुब्बी मार के बाणी पढ़ो, हाँ इहदे विचों अपने आप ही उत्तर मिल जाएगा। आप इशनान नहीं करना जिहड़ा खंडन कर रहे हो उन्हें भी पै जाना, उहदी उहदी बिरती है। मैं कल भी कहा सी, उन्हें फिर अज रिपीट कर लगा कि जेकर कोई कह जी इत्थे आ कुछ उन्हां ते असर कोई नहीं हुंदा। मैं कल कहा सी आउंदे सारे ने, पर गुरु रामदास पार उन्हीं करदा है जिहड़ा भावना संयुक्त आया, जिन्हें तू सेव्या भाव कर है, जिन्हें भावना ने चेते किया। महाराज बौली साहब के बाहर आए, उत्थे आके गोइंदवाल साहब दोनों दामाद बुला लै, घटना तो तुम जाने थड़िया की गल मैं कर लगा। सतगुरां के खत विच सोटी है, खुंडी रखते सन गुरु अमरदास जी, तो खुंडी नाल ऐ निशानदेही ला दिती, निशान ला दिते, कहन लगे जी इत्थे थड़े बनाओ, इन्नी उचाई च बनाने ने, इन्नी चौड़ाई च बनाने ने, एक थड़े ते सवेरे बैठा करांगे, एक ते शाम नूं बैठा करांगे। दूजे दिन दी गुरु रामदास नूं चाह चढ़ गया। मैं वैसे गुरु रामदास ही शब्द पिछले दिनों तो वरत रहा वा, महाराज नूं चाह चढ़ गया। सवेरे अमृत वेले उठे, इशनान पान कीता, सेवा कीती, ਥੜੇ ਦਾ ਜਿਹੜਾ ਸਮਾਨ ਸੀ ਉਹ ਲਿਆਂਦਾ, ਆਪਣੇ ਹੱਥਾਂ ਨਾਲ ਬਣਾਉਣ ਲੱਗ ਪਏ, ਸਾਰਾ ਦਿਨ ਥੜੇ ਬਣਾਏ। ਮਹਾਰਾਜ ਗੁਰੂ ਅਮਰਦਾਸ ਜੀ ਸ਼ਾਮ ਨੂੰ ਆਏ, ਦੋਨਾਂ ਦੇ ਥੜੇ ਚਾਰ ਚੁਫੇਰੇ ਘੁੰਮ ਕੇ ਦੇਖੇ ਤੇ ਦੋਨਾਂ ਤੇ ਸੋਟੀ ਖੁੰਡੀ ਮਾਰ ਕੇ ਕਹਿੰਦੇ ਆ, ਸਾਡੀ ਮਰਜ਼ੀ ਦਾ ਨਹੀਂ ਬਣਿਆ, ਢਾ ਦਿਓ, ਸਵੇਰੇ ਫਿਰ ਬਣਾਇਓ। ਸਵੇਰੇ ਫਿਰ ਆ ਗਏ, ਨਿਸ਼ਾਨ ਫਿਰ ਲਾ ਦਿੱਤਾ ਵੀ ਇਸ ਤਰ੍ਹਾਂ ਬਣਾਉਣੇ ਨੇ, ਭੁੱਲਣਾ ਨਹੀਂ। ਸਵੇਰੇ ਫਿਰ ਥੜਾ ਸ਼ੁਰੂ ਹੋ ਗਏ। ਦੂਜੇ ਦਿਨ ਆਏ, ਸ਼ਾਮ ਨੂੰ ਕਿਹਾ ਢਾ ਦਿਓ, ਨਹੀਂ ਬਣੇ ਮਰਜ਼ੀ ਦੇ। ਤੀਜੇ ਦਿਨ ਫਿਰ ਆਏ, ਨਿਸ਼ਾਨ ਲਾਇਆ, ਤੀਜੀ ਸੰਧਿਆ ਨੂੰ ਕਹਿ ਦਿੱਤਾ ਢਾ ਦਿਓ, ਕਿਉਂ ਨਹੀਂ ਤੁਹਾਨੂੰ ਸਮਝ ਪੈਂਦੀ, ਮੇਰੀ ਮਰਜ਼ੀ ਦਾ ਨਹੀਂ ਬਣਦਾ। ਜਦੋਂ ਗੁਰੂ ਰਾਮਦਾਸ ਜੀ ਨੂੰ ਕਿਹਾ ਢਾ ਦਿਓ, ਦੂਜੇ ਪਾਸੇ ਭਾਈ ਰਾਮਾ ਜੀ ਨੂੰ ਕਿਹਾ ਢਾ ਦਿਓ, ਸਾਡੀ ਤਵਾਰੀ ਕਹਿੰਦੀ ਹੈ ਬਸ ਹੁਕਮ ਵੀ ਤੂੰ ਕਿਰਪਾ ਕਰੇ ਤਾਂ ਸਮਝ ਪੈਂਦੀ ਹੈ। ਕਹਿਣ ਲੱਗੇ ਢਾ ਦਿਓ, ਭਾਈ ਰਾਮਾ ਜੀ ਜਿਵੇਂ ਬੰਦਾ ਖਿੱਝ ਜਾਂਦਾ, ਕਹਿਣ ਲੱਗੇ ਜੀ ਮੈਂ ਕੱਲ੍ਹ ਨੂੰ ਥੜਾ ਨਹੀਂ ਬਣਾ ਸਕਦਾ। ਕਿਉਂ ਜੀ? ਕਹਿਣ ਲੱਗੇ ਮੈਂ ਤਿੰਨ ਦਿਨ ਹੋ ਗਏ ਨੇ ਜਿਵੇਂ ਤੁਸੀਂ ਕਿਹਾ, ਮੈਂ ਇਨ ਦਿਨ ਉਸੇ ਤਰ੍ਹਾਂ ਹੀ ਥੜੇ ਬਣਾਏ। ਜੇ ਤੁਹਾਡੀ ਉਮਰ ਵਡੇਰੀ ਹੈ, ਤੁਸੀਂ ਬਿਰਧ ਹੋ ਗਏ ਹੋ, ਜੋ ਦੱਸਦੇ ਹੋ ਸ਼ਾਮ ਨੂੰ ਵਿਸਰ ਜਾਂਦਾ, ਮੇਰਾ ਇਹਦੇ 'ਚ ਕਸੂਰ ਕੀ ਹੈ? ਮੈਂ ਕੱਲ੍ਹ ਨੂੰ ਥੜਾ ਨਹੀਂ ਬਣਾਉਣਾ। ਚਲੇ ਗਏ ਗੁਰੂ ਰਾਮਦਾਸ। ਫਿਰ ਚੌਥੇ ਦਿਨ ਆਏ, ਮਹਾਰਾਜ ਜੀ ਨੇ ਚੌਥੇ ਦਿਨ ਫਿਰ ਕਿਹਾ ਧਾਰ ਦਿਓ। ਪੰਜਵਾਂ ਦਿਨ, ਛੇਵਾਂ ਦਿਨ, ਸੱਤ ਦਿਨ, ਸਵੇਰੇ ਸ਼ੁਰੂ ਕਰਨਾ, ਸ਼ਾਮ ਤੱਕ ਥੜਾ ਬਣਾਉਣਾ, ਨਿਰੰਤਰ ਸੱਤ ਦਿਨ। ਸੱਤਵੇਂ ਦਿਨ ਆ ਕੇ ਗੁਰੂ ਅਮਰਦਾਸ ਕਹਿੰਦੇ ਆ, ਤੁਹਾਨੂੰ ਸਮਝ ਨਹੀਂ ਪੈਂਦੀ, ਜਿਵੇਂ ਮੈਂ ਦੱਸਣਾ ਉਸ ਤਰ੍ਹਾਂ ਥੜਾ ਨਹੀਂ ਬਣਾ ਰਹੇ, ਢਾ ਦਿਓ ਥੜੇ ਨੂੰ, ਸੱਤ ਦਿਨ ਹੋ ਗਏ ਨੇ ਤੁਹਾਨੂੰ। ਮਹਾਰਾਜ ਜੀ ਨੇ ਜਦੋਂ ਸ਼ਬਦ ਕਹੇ ਨਾ ਜੀ, ਸੋਢੀ ਸੁਲਤਾਨ ਦਾਤਾ, ਉਹ ਇੱਕੋ ਦਮ ਅੰਦਰ ਜਿਵੇਂ ਭਰਿਆ ਪਿਆ ਸੀ ਗ੍ਰਹਿ ਨਾਲ, ਧੰਨ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਚਰਨਾਂ 'ਚ ਢਹਿ ਪਏ। ਆਪਣੇ ਨੇਤਰਾਂ ਦੇ ਨਾਲ ਹਜ਼ੂਰ ਦੇ ਤਰਨ ਚਰਨ ਧੋ ਦਿੱਤੇ ਤੇ ਕਕਿਆ ਕੇ ਸ਼ਬਦ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਦੇ ਮੇਰੇ ਤੋਂ ਨਹੀਂ ਬਣ ਸਕਣੇ। ਬਸ ਇਹ ਇੱਕ ਨੁਕਤਾ ਸਮਝਣ ਵਾਲਾ ਹੈ, ਵੱਡੇ ਦਿਮਾਗ ਨੇ ਤੇ ਇਹੀ ਕਿਹਾ ਸੀ ਤੁਹਾਡੀ ਮਰਜ਼ੀ ਦੇ ਨਹੀਂ ਬਣ ਸਕਦੇ, ਕਿਉਂਕਿ ਆਪ ਜੀ ਭੁੱਲਦੇ। ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਦੇ ਨਹੀਂ ਬਣ ਸਕਦੇ, ਕਿਉਂ ਨਹੀਂ ਬਣ ਸਕਦੇ? ਕਹਿਣ ਲੱਗੇ ਦਾਤਾ ਜੀ, ਆਪ ਜੀ ਰੋਜ਼ ਦੱਸ ਕੇ ਜਾਂਦੇ ਹੋ, ਮੈਂ ਦੁਪਹਿਰ ਨੂੰ ਭੁੱਲ ਜਾਂਦਾ, ਸੱਤ ਦਿਨ ਹੋ ਗਏ ਨੇ ਤੁਸੀਂ ਦੱਸ ਦਿਓ ਮੈਂ ਭੁੱਲਣਾ? ਮੇਰੇ ਦਾਤਾ, ਮੇਰੇ ਕੋਲ ਇੰਨੀ ਸਮਰੱਥ ਹੈ ਨਹੀਂ ਤੇਰੇ ਹੁਕਮ ਨੂੰ ਸਮਝ ਸਕਾਂ, ਮੇਰੇ ਕੋਲ ਇੰਨੀ ਤਾਕਤ ਨਹੀਂ ਤੇਰੇ ਹੁਕਮ ਨੂੰ ਸਮਝ ਸਕਾਂ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਗੁਰੂ ਰਾਮਦਾਸ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਖਾਉ ਅਜਾਨ ਨਿਤ ਭੁੱਲਣ ਖਾ ਲਓ, ਮੈਂ ਰੋਜ਼ ਭੁੱਲਣਾ ਵਾਂ, ਅਜਾਨ ਖਾਂ, ਤੂੰ ਕਿਰਪਾਲ ਵਿੱਚ ਬਿਰਧ ਸਮਾਰੋ। ਇੱਕ ਦਿਨ ਕੋਈ ਗਲਤੀ ਕਰੇ, ਦੋ ਦਿਨ ਕਰੇ, ਤਿੰਨ ਦਿਨ ਕਰੇ, ਚਾਰ ਦਿਨ ਹੋ ਗਏ ਨੇ ਮੈਂ ਗਲਤੀਆਂ ਕਰ ਰਿਹਾ, ਤੁਸੀਂ ਆਪਣੇ ਬਿਰਧ ਦੀ ਸੰਭਾਲ ਕਰਦੇ, ਮੈਨੂੰ ਬਖਸ਼ ਦੇਖੋ। ਖਾਉ ਅਜਾਨ ਨਿਤ ਭੁੱਲਣ ਖਾਰੋ, ਤੂੰ ਕਿਰਪਾਲ ਵਿੱਚ ਬਿਰਧ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋਈ। ਹੁਣ ਆਹ ਤੁਕਾਂ ਇੰਨੀਆਂ ਨਿਮਰਤਾ ਦੀਆਂ ਨੇ ਕਿ ਬਾਰ ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋਈ, ਮੈਂ ਗੁਨਾਹ ਕਰਨਾ, ਤੁਸੀਂ ਵਾਰ ਵਾਰ ਬਖਸ਼ ਦਿਓ, ਸਤਿਗੁਰੂ ਮੈਨੂੰ ਬਖਸ਼ ਦੇ, ਮੈਨੂੰ ਸਮਝ ਨਹੀਂ ਪੈ ਰਹੀ, ਅਲਪ ਮਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਜੀ ਸੀਨੇ ਨਾਲ ਲਾ ਕੇ ਕਿਹਾ, ਬੇਟਾ ਤੈਨੂੰ ਤਾਂ ਸਮਝ ਪੈ ਗਈ ਹੈ, ਤੈਨੂੰ ਸਮਝ ਪੈ ਗਈ। ਸੱਚ ਇਹ ਵੇ ਗੁਰੂ ਰਾਮਦਾਸ ਨੇ ਸੱਤ ਥੜੇ ਵੀ ਬਣਾਏ, ਆਪਣੀ ਆਉਣ ਵਾਲੀ ਅੰਸਰੀ ਗੁਰੂ ਘਰ ਦੇ ਸੱਤ ਤਖਤ ਬਣਾ ਦਿੱਤੇ ਨੇ। ਸੱਚ ਇਹ ਵੇ ਗੁਰੂ ਰਾਮਦਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ, ਵਾਰੋ ਵਾਰੀ ਸੱਤ ਦਿਨ ਇਕੱਲੇ ਥੜੇ ਨਹੀਂ, ਇਹ ਸੱਤ ਤਖਤ ਬਣਾ ਦਿੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਤੇ ਇਸ ਤਖਤ ਤੋਂ ਜਿਹੜੇ ਤਖਤੇ ਲਾਇਕ ਨੇ, ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਜੋ ਕਹਿੰਦਾ ਹੈ, ਆਪਣੇ ਆਪ ਨੂੰ ਮੰਨਣਾ ਮੈਂ ਗਲਤ ਹਾਂ, ਕਦੀ ਚਲਾਕੀ ਵਰਤ ਕੇ ਆਪਣੀ ਅਕਲ ਦੇ ਘੋੜੇ ਦੌੜਾ ਕੇ ਨਹੀਂ ਕਹਿਣਾ ਗੁਰੂ ਨਹੀਂ ਸਮਝ ਪੈਂਦੀ ਸਾਨੂੰ ਸਾਰੀ ਸਮਝ ਪੈ ਗਈ। ਯਾਦ ਰੱਖਿਓ ਗੱਲਾਂ ਤਾਂ ਉਹੀ ਨੇ ਅੱਜ ਵੀ, ਉਦੋਂ ਭਾਈ ਰਾਮਾ ਕਹਿੰਦਾ ਜੀ ਤੁਹਾਨੂੰ ਸਮਝ ਕੋਈ ਨਹੀਂ, ਮੈਂ ਤਾਂ ਬਣਾਉਂਦਾ ਰਿਹਾ। ਅੱਜ ਦੇ ਸਾਡੇ ਵਿਦਵਾਨ ਵੀ ਕਹਿੰਦੇ ਆ ਵੀ ਮਹਾਰਾਜ ਸਮਝ ਥੋੜ੍ਹੀ ਆ, ਖਲ ਤਾਂ ਸਾਨੂੰ ਵੀ ਜਿੰਨੇ ਇੰਨੀਆਂ ਡਿਗਰੀਆਂ ਲਈਆਂ ਨੇ। ਯਾਦ ਰੱਖਿਓ ਖਾਲੀ ਰਹਿ ਜਾਂਗੇ। महाराज गुरु रामदास महाराज उही मन वही शब्द जी में कह रहे कौन दाता तेरा अंत नहीं पाया जा सकता तू बेअंत कह जेवा एक कवन गुण कही है बेसुमार बेअंत स्वामी तेरो अंत ना किली ले गए आप जी का कोई अंत नहीं पा सकता
कोट पराद हमारे खंड हो अनेक विधि समझाओ
अब देखो कितनी बख्शिश की कोट पराद हमारे खंड हो असि करोड़ा अपराध करने ते तुसी इन्ने कृपालु हो वड्डे तो वड्डा गुनाह खंडन कर देंदे खत्म कर देंदे अनेक विधि समझाओ कभी झिड़के कभी प्यार नाल कभी किवें अनेक तरीकों नाल सतगुरु याद रखियो जे जिंदगी च किते दुख भी आउंदा है ना बस यही समझना अनेक विधि समझाओ सानू तरीके नाल समझांदे पए तू सिखा सिख निम्रता च रहे होमे तो बच करोड़ा अपराध करने वाहिगुरु जी तुसी अनेक तरीकों नाल समझा रहे हो
हम अज्ञान अल्प मत थोरी तुम्हें अपने विरुद्ध रखाओ
ते असी अज्ञानी हाँ साडी मत ही कोई नहीं ये झगड़ा तो सारा मैं दा है ना मैं बहुत कोई जानना मेरी अकल बड़ी मेरी सियाने बड़ी सीधी गल जी जदों मत्थी टेक दिता तो अपनी अकल का सिर क्यों चुक के जाना जदों सिर झुका ही दिता तो फिर जरा सिर च बड़िया गुरूरे उपर सट के मारीे महाराज कहने खम अग्ञान अल्प मत थोड़ी असी अग्ञानी हाँ थोड़ी मत वाले हाँ तुम आपन विरुद्ध रखाओ तुसी अपना सुभा नहीं बदलते इनिया गलतियां करन दे बावजूद भी तुसी इस तरह बख्श दो जिवें एक बाप बच्चियां नूं बख्शदा है
तुम्हारी शरण तुम्हारी आसा तुम्हें सज्जन सुहेले
वाहिगुरु जी आप जी की शरण विच आए हाँ तुहाडी ही आस है ते वाहिगुरु तू ओ सज्जन ने जिहड़ा सुहेला है दुहेला नहीं ओ सज्जन ने जिहड़ा जड़ा नहीं वढदा इस सुहेला शब्द वरते तुमरी शरण तुम्हारी आसा तुम ही सज्जन सुहेला सज्जन सुख देने वाला सज्जन ओ सज्जन ने नानक दुनिया कैसी होई सालक मितना रहो को सुहेले सज्जन को आप जी
राखो राख निहार दयाला नानक घर के बोले
रखने वाले दाता जी दयालु जी सानू रख लो ते महाराज कहने नानक करके गोले गोले दर ते गुलाम असी आप जी दे दर कर दे गुलाम हाँ ते कृपा करके सानू हाथ दे के रख लो आओ साध संगत जी बस आप इस शब्द चो जो कुछ वाहगुरु जी देंदे ने ना उहदे शुकर दे गीत गाने ने सिमर राही बंदगी राही आप जी आयो देशां विदेशां तों अज साध संगत जी धन गुरु रामदास महाराज जी दे आगमन पुरब नूं समर्पित दरबार साहिब वल्लों प्रबंध वल्लों जो नगर कीर्तन निकलदा है वह 12 बजे प्रारंभ हो गएगा इस तों बाद अज रात नूं 7:30 बजे तो लैके 12:30 बजे तक गुरु ग्रंथ साहिब विच जिहड़ी पड़ताल गायकी है जिहनूं राग दरबार आप जी सुणदे हो हर साल वह कीर्तन होना है आप जी आयो सतगुरु मेहर करे गुरु रामदास तुहाडियां सब दियां झोलियां भर देवे मुहब्बत बख्शे प्रेमा भगती बख्शे कल नूं आपां फिर अपने सोढ़ी सुल्तान पातशाह दियां सिफतां करांगे ते मेरे मन सी उह पातशाह दीन दुनिया दा थम्मे भाई गुरदास साहिब कहिंदे आ दीन ते दुनिया दोनों थम्मे होए ने गुरु रामदास ने ऐसे दीन दयाल सतगुरु सानूं सब नूं बख्शिश करन आओ अज दिस अमृत बचन दे अंतलियां तुका सरवण करो जी
तुम्हारी शरण तुम्हारी आसा तुम्हें ही सज्जन सुहेले राखो राख निहार दयाला नानक घर के बोले Shout out.